कर पुन पावत लाह। संध्या हुए तब है गुरबानी, पढ़ है प्रीत करके सुख सानी। आस प्रकार नित नेम निबाह।
वाहे गुरु जी का खालसा, वाहे गुरु जी की फतेह। सतगुरु गरीब नवाज भगत वशल, कृपा दे खजाने, शांति दे पुंज, दया दे सोमे, धरती नूं धीरज बख्शनहार, जोजी प्रीतम अंतरजामी सतगुरु, धन धन श्री गुरु ग्रंथ साहेब सच्चे पातशाह जी दी साजी निवाजी, गुरु प्यारी गुरु रूप खालसा सा संगत जीओ, आप वडभागे हो सतगुरु जी दी बख्शिश दे नाल सतगुरां दे पावन पवित्र अस्थान विखे गुरबाणी दे प्रवाह चल रहे हन। पिछले पैर दे सजे होए दीवाना विच समूह संगतां ने रल मिल के कवियो वाच बेनती चौपाई साहब दे बेअंत पाठ खालसे पंथ दी चढ़दी कला वास्ते कीते हन। उपरंत संध्या दे समय दी बाणी रहराज साहब जी, जो कि धन श्री गुरु नानक साहब जी ने सोदर दी पहली पौड़ी अकाल पुरख दे सन्मुख उचारण की, और पांचवें पातशाह धन श्री गुरु अर्जन साहब जी ने तो चौथे पातशाह जी ते अपने शब्द पा के ए बाणी साहब श्री गुरु ग्रंथ साहब दे विच जपजी साहब तो बाद दर्ज की। और रहराज साहब जी दे पार सरवण कीते, सतगुरां दे चरणां दे विच बेनतियां कीतियां गईयां, पातशाह जी ने हुक्मनामे राही सानू पावन उपदेश बख्शिश कीते, और गुर इतिहास दी कथा इस स्थान ते लड़ीवार संगतां सरवण करदियां हन। पिछले प्रसंग विच आप जी ने कल सरवण कीता सी धन श्री गुरु नानक साहब जी ने राय भोए तलवंडी दे मालक राय बलार जी, जेडे के सतगुरां दे कौतक देख चुके सन, ਉਹਨਾਂ ਦੇ ਬੇਨਤੀ ਕਰਨ ਤੇ ਕਿ ਸਤਿਗੁਰੂ ਜੀ ਮੈਨੂੰ ਵੀ ਗਿਆਨ ਦੀ ਬਖਸ਼ਿਸ਼ ਕਰੋ, ਆਤਮਕ ਗਿਆਨ ਹੋ ਜਾਵੇ, ਮੈਂ ਵੀ ਸੰਸਾਰੀ ਬੰਧਨਾਂ ਤੋਂ ਛੁੱਟ ਜਾਵਾਂ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਉਸ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਕਰਾਈ, ਆਪਣਾ ਸਰੂਪ ਜਣਾਇਆ। ਜਿਸ ਤਰ੍ਹਾਂ ਆਪਾਂ ਜੀਵ ਸਮਝਦੇ ਹਾਂ ਆਪਣੇ ਪੰਜਾਂ ਤੱਤਾਂ ਦੇ ਸਰੀਰ ਨੂੰ ਕਿ ਇਹ ਮੈਂ ਹਾਂ, ਇਹ ਕੰਮ ਮੈਂ ਕਰਦਾ ਹਾਂ, ਮੈਂ ਆਉਂਦਾ ਹਾਂ, ਮੈਂ ਜਾਂਦਾ ਹਾਂ, ਮੈਂ ਬੈਠਦਾ ਹਾਂ, ਮੈਂ ਉੱਠਦਾ ਹਾਂ, ਮੈਂ ਖਾਂਦਾ ਹਾਂ, ਇਹ ਸਰੀਰ ਹੈ, ਇਹਨੂੰ ਆਪਾਂ ਆਪਣਾ ਰੂਪ ਮੰਨਦੇ ਹਾਂ, ਪਰ ਇਹ ਆਪਣਾ ਰੂਪ ਨਹੀਂ ਹੈ। ਪਾਤਸ਼ਾਹ ਜੀ ਨੇ ਦੱਸ ਦਿੱਤਾ ਕਿ ਇਹ ਸਰੀਰ ਨਾਸ਼ਵੰਤ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ। ਫਿਰ ਉਸ ਨੇ ਕਿਹਾ ਕਿ ਇੰਦਰੇ ਮੇਰਾ ਰੂਪ ਹਨ, ਜੇ ਸਰੀਰ ਨਹੀਂ ਤੇ ਇਹ ਇੰਦਰੇ ਤਾਂ ਹਨ, ਤਾਂ ਸਤਿਗੁਰੂ ਜੀ ਨੇ ਦੱਸਿਆ ਵੀ ਇਹ ਵੀ ਤੇਰਾ ਰੂਪ ਨੀ। ਜਿਹੜਾ ਕਹਿੰਦਾ ਕਿ ਆਹ ਇੰਦਰੇ ਆ, ਇਹ ਮੈਨੂੰ ਆਹ ਗਿਆਨ ਕਰਾਉਂਦੇ ਆ, ਕਿਉਂਕਿ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਤੋ ਗਿਆਨ ਹੁੰਦਾ ਜਿਹੜਾ ਮਨ ਕਰਕੇ ਹੋਵੇ, ਤੇ ਕਰਮ ਹੁੰਦਾ ਜਿਹੜਾ ਕੰਮ ਕਰੇ। ਇਹਦੇ ਵਿੱਚੋਂ ਜੀਵ ਜਿਹੜੀ ਆ, ਇਹ ਦੋਵੇਂ ਕੰਮ ਕਰਦੀ ਹੈ। ਜਦੋਂ ਇਹਦਾ ਨਾਂ ਰਸਨਾ ਹੋ ਜਾਂਦਾ ਤੇ ਇਹ ਰਸਾਂ ਦਾ ਸਵਾਦ ਲੈਂਦੀ ਹੈ। ਜਦੋਂ ਇਹ ਬੋਲਣ ਦਾ ਕੰਮ ਕਰਦੀ ਆ, ਆਪਾਂ ਇਹਨੂੰ ਜੀਭ ਕਹਿ ਦਿੰਦੇ ਆ, ਜੇਬਾਂ ਕਹਿ ਦਿੰਦੇ ਆ, ਔਰ ਬਾਕੀ ਜਿਹੜੇ ਆਪਣੇ ਹੱਥ ਹਨ, ਪੈਰ ਹਨ, ਹੱਥਾਂ ਦੇ ਨਾਲ ਕੰਮ ਕਰੀਦਾ, ਪੈਰਾਂ ਦੇ ਨਾਲ ਚੱਲ ਕੇ ਜਾਈਦਾ, ਇਸ ਤਰ੍ਹਾਂ ਇਹ ਕਰਮ ਇੰਦਰੇ ਜਿਨ੍ਹਾਂ ਨਾਲ ਕਾਰਜ ਕੀਤਾ ਜਾਂਦਾ, ਜਿਨ੍ਹਾਂ ਨੂੰ ਸਿਰਫ ਆਪਾਂ ਮਨ ਦੇ ਵਿੱਚ ਅਨੁਭਵ ਕਰ ਸਕਦੇ ਹਾਂ, ਇਹ ਕੰਮ ਕਰਨ ਵਾਲੇ ਇੰਦਰਿਆਂ ਦਾ ਹਰੇਕ ਨੂੰ ਪਤਾ ਹੈ। ਦੂਜਾ ਦੇਖ ਕੇ ਦੱਸ ਸਕਦਾ ਵੀ ਉਹ ਆਦਮੀ ਤੁਰਿਆ ਜਾਂਦਾ, ਉਹ ਬੈਠਾ, ਉਹ ਖੜਾ। ਔਰ ਜਿਹੜੇ ਗਿਆਨ ਇੰਦਰੀਆ, ਉਹਨਾਂ ਦੀ ਬਾਬਤ ਦੂਜੇ ਨੂੰ ਨੀ ਪਤਾ ਹੁੰਦਾ, ਆਪਾਂ ਨੂੰ ਪਤਾ ਹੁੰਦਾ। ਜਿਵੇਂ ਕੋਈ ਭੋਜਨ ਖਾਂਦਾ, ਉਹ ਦੱਸ ਸਕਦਾ ਜਿਹਨੇ ਖਾਧਾ ਹੋਵੇ ਕਿ ਖੱਟਾ, ਇਹ ਮਿੱਠਾ, ਇਹ ਸਲੂਣਾ। ਇਸੇ ਤਰ੍ਹਾਂ ਜਿਹੜੀ ਹਵਾ ਹੈ ਸਪਰਸ਼ ਕਰਦੀ ਹੈ, ਇਸ ਤਰ੍ਹਾਂ ਗੁਰੂ ਕੇ ਪਿਆਰਿਓ ਹਵਾ ਆਕਾਸ਼ ਦਾ ਗੁਣ ਹੈ। ਇਹ ਪੰਜ ਕਰਮ ਇੰਦਰੇ ਨੇ, ਕੰਨ ਹਨ, ਅੱਖਾਂ ਹਨ, ਨੱਕ ਹੈ, ਜੀਭ ਹੈ, ਚਮੜੀ ਹੈ। ਇਹਨਾਂ ਦੇ ਨਾਲ ਅਨੁਭਵ ਕੀਤਾ ਜਾ ਸਕਦਾ, ਪਰ ਜੇ ਦੂਜਾ ਕਵੇ ਤੇ ਦੂਜੇ ਦੀਆਂ ਅੱਖਾਂ ਦੇ ਨਾਲ ਮੈਂ ਵੇਖ ਕੇ ਦੱਸ ਦਿਆਂ ਵੀ ਉਹ ਕੀ ਦੇਖਦਾ, ਆਪਾਂ ਨਹੀਂ ਦੱਸ ਸਕਦੇ। ਇਸ ਕਰਕੇ ਇਹ ਵੀ ਤੇਰਾ ਰੂਪ ਨਹੀਂ ਹੈ। ਫਿਰ ਸਤਿਗੁਰੂ ਜੀ, ਮੈਂ ਪ੍ਰਾਣਾ ਨੂੰ ਆਪਣਾ ਰੂਪ ਮੰਨਦਾ, ਪ੍ਰਾਣਾ ਕਰਕੇ ਇੰਦਰੇ ਕੰਮ ਕਰਦੇ ਆ, ਪ੍ਰਾਣਾ ਤੋਂ ਬਿਨਾਂ ਇੰਦਰੇ ਜੜ ਹੈ, ਕਿਉਂਕਿ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਚੱਲਣ ਨੂੰ ਹਟ ਜਾਂਦੇ ਆ, ਉਦੋਂ ਅੱਖਾਂ ਵੀ ਉਵੇਂ ਹੁੰਦੀਆਂ, ਕੰਨ ਵੀ ਹੁੰਦੇ ਆ, ਜੀਭ ਵੀ ਹੁੰਦੀ ਆ, ਹੱਥ ਵੀ ਹੁੰਦੇ ਆ, ਪੈਰ ਵੀ ਹੁੰਦੇ ਆ, ਪਰ ਇਹ ਆਪਣਾ ਕੰਮ ਕਰਨਾ ਬੰਦ ਕਰ ਦਿੰਦੇ ਆ। ਇਸ ਕਰਕੇ ਮੈਂ ਪ੍ਰਾਣਾ ਨੂੰ ਆਪਣਾ ਰੂਪ ਮੰਨਦਾ। ਤਾਂ ਉਸ ਸਮੇਂ ਪਾਤਸ਼ਾਹ ਜੀ ਕਹਿੰਦੇ ਨਹੀਂ, ਜਿਹੜਾ ਪ੍ਰਾਣਾ ਨੂੰ ਅਨੁਭਵ ਕਰਦਾ ਉਹ ਕੁਛ ਹੋਰ ਹੈ, ਜਿਹੜਾ ਦੱਸਦਾ। ਫਿਰ ਰਾਏ ਬਲਾਰ ਜੀ ਕਹਿੰਦਾ ਕਿ ਪਾਤਸ਼ਾਹ ਜੀ, ਫਿਰ ਮੈਂ ਮਨ ਨੂੰ ਆਪਣਾ ਰੂਪ ਮੰਨਦਾ। ਸਤਿਗੁਰੂ ਜੀ ਕਹਿੰਦੇ, ਇਹ ਮਨ ਕਰਕੇ ਕਹਿੰਦਾ ਮੈਂ ਆਹ ਕੰਮ ਕਰ ਦੂੰਗਾ, ਮੈਂ ਇਹਨੂੰ ਜਿੱਤ ਲੂੰਗਾ, ਮੈਂ ਇਹਨੂੰ ਮਾਰ ਦੂੰਗਾ, ਇਹ ਮੇਰਾ ਮਨ ਹੈ। ਪਾਤਸ਼ਾਹ ਜੀ ਕਹਿੰਦੇ, ਇਹ ਵੀ ਤੇਰਾ ਰੂਪ ਨਹੀਂ ਹੈ, ਕਿਉਂਕਿ ਜਿਹੜਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਐਂ ਕਰਦਾ, ਉਹ ਮੇਰਾ ਸਰੂਪ ਹੈ। ਉਹ ਜਿਹੜਾ ਕਹਿੰਦਾ ਮੈਂ ਮੇਰਾ ਮਨ, ਉਹ ਕੋਈ ਹੋਰ ਚੀਜ਼ ਹੈ, ਇਸ ਕਰਕੇ ਉਹ ਵੀ ਤੇਰਾ ਰੂਪ ਨਹੀਂ ਹੈ। ਫਿਰ ਬੁੱਧ ਮੇਰਾ ਰੂਪ ਹੈ। ਪਾਤਸ਼ਾਹ ਜੀ ਕਹਿੰਦੇ, ਬੁੱਧ ਵੀ ਤੇਰਾ ਰੂਪ ਨਹੀਂ ਹੈ। ਬੁੱਧ ਤਾਂ ਸੰਕਲਪਾਂ ਤੇ ਵਿਕਲਪਾਂ ਦਾ ਨਿਰਣਾ ਕਰਦੀ ਹੈ। ਤੋ ਪਾਤਸ਼ਾਹ ਜੀ, ਇਹ ਤੋਂ ਪਤਾ ਨਹੀਂ ਫਿਰ ਪਰੇ ਮੈਨੂੰ ਕੀ ਚੀਜ਼ ਹੈ। ਮਹਾਰਾਜ ਜੀ ਕਹਿੰਦੇ, ਜਿਹੜਾ ਬੁੱਧੀ ਨੂੰ ਪ੍ਰੇਰਨ ਵਾਲਾ ਹੈ ਉਹ ਕੌਣ ਹੈ? ਉਹ ਹੈ ਚੇਤਨ ਸਤਾ, ਉਹਨੂੰ ਕਹਿੰਦੇ ਆਤਮਾ। ਉਹ ਹੈ ਤੇਰਾ ਰੂਪ, ਜਿਹਦੇ ਆਸਰੇ ਤੂੰ ਚੱਲਦਾ। ਉਹ ਜੰਮਣ ਮਰਨ ਤੋਂ ਰਹਿਤ ਹੈ, ਉਹਨੂੰ ਕੋਈ ਭੁੱਖ ਨਹੀਂ ਹੈ, ਕੋਈ ਦੇਹ ਨਹੀਂ ਹੈ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਉਹਨੂੰ ਕੋਈ ਸ਼ਸਤਰ ਕੱਟ ਸਕਦਾ। ਤੋ ਉਹ ਤੇਰਾ ਆਪਣਾ ਰੂਪ ਹੈ, ਇਹ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਦਿੱਤਾ। ਨਿਹਾਲ ਹੋਇਆ, ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਇਹ ਉਪਦੇਸ਼ ਦੇ ਕੇ ਪਾਤਸ਼ਾਹ ਜੀ ਆਪਣੇ ਘਰ ਦੇ ਵਿਚ ਆ ਕੇ ਵਿਰਾਜਮਾਨ ਹੋਏ। ਉਸ ਸਮਾਂ ਬਤੀਤ ਹੋਇਆ, ਇਕ ਦਿਨ ਆਪ ਜੀ ਵਿਰਾਜੇ ਹੋਏ ਨੇ ਔਰ ਮਾਤਾ ਜੀ ਨੇ ਸੋਚਿਆ ਕਿ ਮੇਰਾ ਪੁੱਤਰ ਬਾਹਰ ਫਿਰਦਾ ਵਿਚਰਦਾ, ਪਤਾ ਨੀ ਕਿਹੋ ਜਿਹਾ ਭੋਜਨ ਮਿਲਦਾ, ਕਿਤੇ ਪ੍ਰਸ਼ਾਦਾ ਟਾਈਮ ਨਾਲ ਮਿਲਦਾ ਕਿਤੇ ਨਹੀਂ ਮਿਲਦਾ, ਕਿਉਂਕਿ ਮਾਵਾਂ ਨੂੰ ਪੁੱਤਰ ਪਿਆਰੇ ਹੁੰਦੇ ਆ, ਮਾਂ ਬੱਚੇ ਦਾ ਬਹੁਤ ਖਿਆਲ ਰੱਖਦੀ ਹੈ। ਇਸ ਕਰਕੇ ਸਾਨੂੰ ਆਪਣੇ ਬਜੁਰਗਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਆਪਾਂ ਮਾਂ ਦਾ ਦੇਣ ਨਹੀਂ ਦੇ ਸਕਦੇ ਹਾਂ। ਮਾਤਾ ਨੇ ਸੋਚਿਆ ਮੇਰਾ ਪੁੱਤਰ ਪਤਾ ਨੀ ਕਿੱਥੇ ਰਹਿੰਦਾ, ਕਿਹੋ ਜਿਹੀ ਹਾਲਤ ਵਿਚ ਰਹਿੰਦਾ ਹੈ। ਗੁਰੂ ਕੇ ਪਿਆਰਿਓ, ਸਾਰਿਆਂ ਦੀਆਂ ਮਾਵਾਂ ਹੀ ਇਸ ਤਰ੍ਹਾਂ ਸੋਚਦੀਆਂ, ਜਿਹੜੀ ਦੁਨਿਆਵੀ ਸੋਚ ਰੱਖਣ ਵਾਲੀਆਂ। ਭਾਵੇਂ ਪੁੱਤਰ ਕਿੱਥੇ ਮਰਜ਼ੀ ਸੁਖੀ ਹੋਵੇ, ਜਿੰਨਾ ਮਰਜ਼ੀ ਆਨੰਦ ਲੈਂਦਾ ਹੋਵੇ, ਪਦਾਰਥ ਹੋਣ, ਪਰ ਮਾਂ ਦਾ ਦਿਲ ਤੜਫਦਾ ਜੇ ਮਾਂ ਦੇ ਸਾਹਮਣੇ ਪੁੱਤਰ ਨਾ ਹੋਵੇ। ਇਸ ਕਰਕੇ ਮਾਤਾ ਤ੍ਰਿਪਤਾ ਜੀ ਨੇ ਸੋਚਿਆ ਵੀ ਕੁਛ ਕੁ ਦਿਨ ਮੇਰਾ ਪੁੱਤਰ ਇੱਥੇ ਠਹਿਰਿਆ, ਮੈਂ ਅੱਜ ਉਹਨੂੰ ਚੰਗੇ ਭੋਜਨ ਬਣਾ ਕੇ ਛਕਾਵਾਂ। ਮਾਤਾ ਜੀ ਰਸੋਈ ਦੇ ਵਿਚ ਭੋਜਨ ਪਦਾਰਥ ਤਿਆਰ ਕਰ ਰਹੇ ਨੇ ਔਰ ਆਪਣੀ ਇਕ ਤੁਲਸਾ ਨਾਮੇ ਸੇਵਕਾਣੀ ਹੈ ਜੋ ਗੁਰੂ ਘਰ ਦੇ ਵਿਚ ਸੇਵਾ ਕਰਦੀ ਹੈ, ਉਹ ਗੁਰੂ ਕੇ ਪਿਆਰਿਓ ਉਹਨੂੰ ਮਾਤਾ ਜੀ ਨੇ ਆਗਿਆ ਕੀਤੀ ਕਿ ਜਾ ਮੇਰੇ ਪੁੱਤਰ ਨੂੰ ਜਗਾ ਕੇ ਆ। ਉਹ ਬਰਾਜਿਆ ਹੋਇਆ ਪ੍ਰਸ਼ਾਦਾ ਗਰਮ ਗਰਮ ਛਕ ਲਵੇ। ਸਾਸੀ ਗਈ, ਪਾਤਸ਼ਾਹ ਜੀ ਨੇ ਆਪਣਾ ਸਰੀਰ ਢੱਕਿਆ ਹੋਇਆ, ਪਾਤਸ਼ਾਹ ਜੀ ਦਾ ਇਕ ਚਰਨ ਨੰਗਾ, ਦੇਵਕਾਣੀ ਨੇ ਮਨ ਦੇ ਵਿਚ ਅਦਬ ਹੈ, ਸਤਿਕਾਰ ਹੈ। ਤੋ ਗੁਰੂ ਕੇ ਪਿਆਰਿਓ, ਉਹਨੇ ਕਿਹਾ ਆਵਾਜ਼ ਮਾਰ ਕੇ ਜਗਾਉਣਾ ਠੀਕ ਨਹੀਂ, ਕਿਉਂਕਿ ਆਪਾਂ ਨੂੰ ਕਿਸੇ ਨੂੰ ਸੁੱਤਾ ਠਾਉਣ ਦੇ ਤਰੀਕੇ ਵੀ ਵੱਖੋ ਵੱਖਰੇ ਹੁੰਦੇ ਆ। ਕੱਲ ਵੀ ਬੇਨਤੀ ਕੀਤੀ ਸੀ, ਵੱਡੇ ਨੂੰ ਉਠਾਉਣਾ ਹੋਵੇ ਸਤਿਕਾਰ ਨਾਲ ਜਗਾਈਦਾ, ਬਰਾਬਰ ਦੇ ਨੂੰ ਜਗਾਉਣਾ ਹੋਵੇ ਆਵਾਜ਼ ਮਾਰ ਕੇ ਜਗਾਈਦਾ, ਜੇ ਕੋਈ ਛੋਟਾ ਹੋਵੇ ਤਾਂ ਉਹਨੂੰ ਬਾਹੋਂ ਫੜ ਕੇ ਵੀ ਠਾ ਦੇਈਦਾ ਵੀ ਉੱਠ। ਇਹ ਆਪੋ ਆਪਣੇ ਤਰੀਕੇ ਹੈ। ਹੁਣ ਸਤਿਗੁਰੂ ਜਗਤ ਗੁਰੂ ਹੈ, ਉਹਦੇ ਮਨ ਦੇ ਵਿਚ ਸਤਿਕਾਰ ਹੈ ਸੇਵਾਦਾਰਨੀ ਦੇ ਤੁਲਸਾਂ ਦੇ। ਉਹਨੇ ਸੋਚਿਆ ਵੀ ਮੈਂ ਆਵਾਜ਼ ਮਾਰ ਕੇ ਜਗਾਵਾਂ, ਨਹੀਂ। ਫਿਰ ਸੋਚਿਆ ਵੀ ਪਾਤਸ਼ਾਹ ਜੀ ਦਾ ਚਰਨ ਨੰਗਾ, ਚਰਨ ਨੂੰ ਸਪਰਸ਼ ਕਰਾਂ। ਪਰ ਸ਼ਰਧਾ ਆਈ ਮਨ ਦੇ ਵਿਚ ਔਰ ਗੁਰੂ ਕੇ ਪਿਆਰਿਓ ਸੋਚਿਆ ਵੀ ਜੇ ਮੈਂ ਚਰਨ ਨੂੰ ਹੱਥ ਲਾਇਆ ਇਹ ਵੀ ਠੀਕ ਨੀ, ਬੜੀ ਸ਼ਰਤ ਹੈ। ਸਤਿਗੁਰੂ ਦਾ ਚਰਨ ਦਾ ਅੰਗੂਠਾ ਆਪਣੀ ਰਸਨਾ ਦੇ ਨਾਲ ਚੱਟਣ ਲੱਗ, ਕਿੰਨਾ ਅਦਬ ਹੈ ਗੁਰੂ ਦਾ, ਕਿੰਨਾ ਸਤਿਕਾਰ ਹੈ ਪਾਤਸ਼ਾਹ ਦਾ ਮਨ ਦੇ ਵਿਚ। ਆਪਾਂ ਮਨਾਂ ਦੇ ਵਿਚ ਵਿਚਾਰ ਕੇ ਦੇਖ, ਆਪਾਂ ਸਤਿਗੁਰੂ ਦਾ ਕਿੰਨਾ ਸਤਿਕਾਰ ਕਰਦੇ ਹਾਂ, ਕਿੰਨਾ ਬਾਣੀ ਦਾ ਸਤਿਕਾਰ ਕਰਦੇ ਹਾਂ। ਪਾਤਸ਼ਾਹ ਜੀ ਨੇ ਵਚਨ ਕੀਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਪਾਤਸ਼ਾਹ ਨੇ, ਤੇ ਗੁਰਬਾਣੀ ਦਾ ਜਿੰਨਾ ਸਤਿਕਾਰ ਹੋ ਜਾਵੇ, ਜਿੰਨਾ ਮਾਨ ਹੋ ਜਾਵੇ, ਥੋੜਾ ਆਪਾਂ ਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਚਾਹੀਦਾ, ਉੱਠ ਕੇ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ। ਇੱਥੇ ਇੱਕ ਛੋਟੀ ਜਿਹੀ ਗੱਲ ਹੈ, ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥੇ ਦੇ ਸਹਿਤ ਵਿਚਰਦੇ ਹੈ। ਇੱਕ ਮਾਈ ਹੈ, ਉਹ ਬਿਮਾਰ ਰਹਿੰਦੀ ਹੈ, ਉਹਨੂੰ ਦੱਸਿਆ ਕਿ ਮਹਾਂਪੁਰਸ਼ ਆਏ ਹੈ, ਇਹਨਾਂ ਦੇ ਚਰਨ ਆਪਣੇ ਘਰ ਦੇ ਵਿਚ ਪਵਾ, ਇਹਨਾਂ ਦੇ ਚਰਨ ਪੈਣਗੇ, ਸਿੰਘ ਬਾਣੀ ਪੜਨਗੇ, ਤੇਰਾ ਰੋਹ ਕੱਟਿਆ ਜਾਵੇਗਾ। ਉਹਨੇ ਆ ਕੇ ਮਹਾਂਪੁਰਸ਼ਾਂ ਦੇ ਚਰਨਾਂ ਚ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਮੈਂ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ ਜੱਥੇ ਨੂੰ, ਕਿਰਪਾ ਕਰੋ ਸੰਗਤ ਦੇ ਚਰਨ ਪਵਾਓ। ਸੋ ਮਹਾਂਪੁਰਸ਼ ਕਹਿਣ ਲੱਗੇ ਚਰਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਆ, ਚਰਨ ਪਾਉਣ ਜੋਗੇ ਤਾਂ ਅਸੀਂ ਹੈ ਨੀ, ਪਰ ਤੁਹਾਡੀ ਭਾਵਨਾ ਅਸੀਂ ਤੁਹਾਡੇ ਘਰੇ ਚਲਦੇ ਹਾਂ ਪ੍ਰਸ਼ਾਦਾ ਸੰਗਤ ਸਕਿਆ। ਜਦੋਂ ਮਹਾਂਪੁਰਸ਼ ਪਹੁੰਚੇ ਘਰੇ, ਆਮ ਘਰਾਂ ਦੇ ਵਿਚ ਜਿਸ ਤਰ੍ਹਾਂ ਹੁੰਦਾ ਗੁਟਕਾ ਸਾਹਿਬ ਮਾਈ ਨੇ ਸਰਾਣੇ ਰੱਖਿਆ, ਉਹਨੂੰ ਪੁਰਾਣਾ ਜਾਂ ਰੁਮਾਲਾ ਲਾਇਆ ਸੀ। ਮਹਾਂਪੁਰਸ਼ ਕਹਿੰਦੇ ਮਾਈ ਕਿਆ ਕਹਿੰਦੀ ਜੀ ਗੁਟਕਾ ਸਾਹਿਬ ਹੈ, ਮੈਂ ਨਿਤਨੇਮ ਕਰਦੀ। ਸੰਤ ਕਹਿਣ ਲੱਗੇ ਮਾਈ ਆ ਜਿਹੜਾ ਤੇਰਾ ਸੂਟ ਹੈ ਇਹਦੀ ਕੀਮਤ ਕਿੰਨੀ ਹੈ, ਕਿੰਨੇ ਨੂੰ ਕੱਪੜਾ ਮੀਟਰ ਆਇਆ? ਕਹਿੰਦੀ ਜੀ ਬਹੁਤ ਮਹਿੰਗਾ ਆਇਆ। ਕਿਆ ਜਿਹੜਾ ਮਹਾਰਾਜ ਸਾਹਿਬ ਤੇ ਗੁਟਕਾ ਹਰਮਾਲਾ ਚੜਿਆ ਇਹ ਪਾਟਿਆ? ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਉਹਨੂੰ ਤਾਂ ਪਾਟਿਆ ਰੁਮਾਲਾ ਹੈ, ਤੇ ਆਪ ਤੁਸੀਂ ਕਿੰਨੇ ਸੋਹਣੇ ਵਸਤਰ ਪਾਏ ਆ, ਤੂੰ ਕਿਵੇਂ ਠੀਕ ਹੋ ਜਾਏਗੀ? ਤੂੰ ਨੀ ਠੀਕ ਹੋ ਸਕਦੀ, ਕਿਉਂਕਿ ਤੇਰੇ ਮਨ ਦੇ ਵਿਚ ਗੁਰੂ ਦਾ ਅਦਬ ਨੀ ਹੈ, ਸਤਿਕਾਰ ਨੀ ਹੈ ਬਾਣੀ ਦਾ। ਅਰਨ ਕਾਰਜ ਤੋਂ ਬਾਅਦ ਜਿੰਨੀਆਂ ਪੋਥੀਆਂ ਗੁਟਕੇ ਸਾਹਿਬ ਹੈ, ਆਪਣੇ ਕੱਪੜਿਆਂ ਨਾਲੋਂ ਕੀਮਤੀ ਵਸਤਰ, ਸੋਹਣੇ ਵਸਤਰ ਲਿਆ ਕੇ ਰੁਮਾਲੇ ਸਾਹਿਬ ਬਣਾ ਕੇ ਉਹਨਾਂ ਦਾ ਸਤਿਕਾਰ ਕਰ, ਤੇ ਫੇਰ ਗੁਰੂ ਕੇ ਪਿਆਰਿਓ ਪਿਉ ਪਰਨ ਕਰਾ ਕੇ ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਛਕਿਆ। ਸੋ ਸਤਿਕਾਰ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਉਹ ਤੁਲਸਾਂ ਦਾਸੀ ਸਤਿਗੁਰੂ ਜੀ ਦੇ ਚਰਨ ਚੱਟਣ ਲੱਗ ਪਈ ਤੇ ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਜੰਗਲ ਦੇ ਵਿਚ ਜੋ ਵਰਤ ਰਿਹਾ, ਨਗਰਾਂ ਦੇ ਵਿਚ, ਪਿੰਡਾਂ ਦੇ ਵਿਚ ਵਰਤ ਰਿਹਾ, ਤਾਂ ਕੀ ਦੇਖਦੀ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਸੇਵਕ ਮਨ ਸੁਖ ਨਾਮਾ ਸਾਹੂਕਾਰ ਜੋ ਲਾਹੌਰ ਦਾ ਰਹਿਣ ਵਾਲਾ ਉਹਦਾ ਜਹਾਜ਼ ਵਿਘਨ ਪੈ ਗਿਆ। ਉਹਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੇਰਾ ਜਹਾਜ਼ ਬੰਨੇ ਲਾਓ, ਸੰਗਲਾ ਦੀ ਪਚਾਓ। ਅਰਦਾਸ ਬੇਨਤੀ ਪ੍ਰਵਾਨ ਹੋਈ, ਪਾਤਸ਼ਾਹ ਜੀ ਉਹਦਾ ਜਹਾਜ਼ ਬੰਨੇ ਲਾ ਰਹੇ ਹੈ। ਉਹ ਵੇਖ ਕੇ ਮੁੜਿਆ ਜੀ, ਮਾਤਾ ਜੀ ਨੇ ਪੁੱਛਿਆ ਕਿ ਮੇਰਾ ਪੁੱਤਰ ਕਿੱਥੇ ਹੈ? ਹੁਣ ਫਾਕੇ ਨੀ ਆਈ, ਭੋਜਨ ਠੰਡਾ ਹੋ ਰਿਹਾ ਹੈ। ਕਹਿੰਦੀ ਮਾਤਾ ਜੀ ਤੇਰਾ ਪੁੱਤਰ ਬਹੁਤ ਦੂਰ ਫਿਰਦਾ, ਕਿੱਥੇ ਫਿਰਦਾ? ਮੈਂ ਤਾਂ ਹੁਣੇ ਛੱਡ ਕੇ ਆਈ ਹੈ। ਕਹਿੰਦੀ ਸੰਗਲਾ ਦੀਪ ਦੇ ਵਿਚ ਆਪਣੇ ਸੇਵਕ ਦਾ ਜਹਾਜ਼ ਬੰਨੇ ਲਾ ਰਿਹਾ ਹੈ, ਸਮੁੰਦਰ ਦੇ ਵਿਚ ਅੜਿਆ ਹੋਇਆ ਜਹਾਜ਼। ਤਾਂ ਗੁਰੂ ਕੇ ਪਿਆਰਿਓ ਮਾਤਾ ਜੀ ਹੈਰਾਨ ਹੋਏ ਵੀ ਇਹ ਤਾਂ ਮੈਂ ਹੁਣੇ ਵੇਖ ਕੇ ਆਈ ਹੈ, ਇਹ ਕਿਵੇਂ ਹੋ ਗਿਆ? ਮਾਤਾ ਜੀ ਆਪ ਗਏ, ਦੇਖਿਆ ਸਤਿਗੁਰੂ ਜੀ ਬਰਾਜੇ ਹੋਏ ਹੈ ਸਰੀਰ ਕਰਕੇ, ਔਰ ਸਥੂਲ ਸਰੀਰ ਪਿਆ ਤੇ ਜਿਹੜਾ ਸੂਖਮ ਸਰੀਰ ਹੈ ਉਹਦੇ ਰਾਹੀਂ ਪਾਤਸ਼ਾਹ ਜੀ ਆਤਮਕ ਤੌਰ ਤੇ ਆਪਣੇ ਪਿਆਰੇ ਦਾ ਜਹਾਜ਼ ਬੰਨੇ ਲਾ ਰਹੇ ਨੇ। ਜਹਾਜ਼ ਬੰਨੇ ਲਾ ਕੇ ਆ ਗਏ, ਮਾਤਾ ਨੇ ਹਿਲਾਇਆ ਜਗਾਇਆ, ਰਸੋਈ ਵਿਚ ਜਾ ਕੇ ਪ੍ਰਸ਼ਾਦਾ ਛਕਾਇਆ, ਔਰ ਮਾਤਾ ਜੀ ਬੜੇ ਧੀਰ ਰਸ ਦੇ ਵਿਚ ਆ ਕੇ ਬੋਲੇ ਤੇ ਪੁੱਤਰ ਜੀ ਅੱਗੇ ਤਾਂ ਮੈਨੂੰ ਲੋਕ ਮਖੌਲ ਕਰਦੇ ਪਿੰਡ ਦੇ ਲੋਕ, ਪਰ ਅੱਜ ਤਾਂ ਮੈਨੂੰ ਸੇਵਕਾਣੀਆਂ ਵੀ ਮਿਹਣੇ ਮਾਰਨ ਲੱਗ ਪਏ। ਤੁਲਸਾਂ ਦਾਸੀ ਨੂੰ ਆਪ ਜੀ ਨੂੰ ਜਗਾਉਣ ਵਾਸਤੇ ਭੇਜਿਆ, ਉਹਨੇ ਕਹਿ ਦਿੱਤਾ ਕਿ ਤੇਰਾ ਪੁੱਤਰ ਤਾਂ ਸਮੁੰਦਰ ਦੇ ਵਿਚ ਜਹਾਜ਼ ਬੰਨੇ ਲਾ ਰਿਹਾ। ਤਾਂ ਉਸ ਸਮੇਂ ਗੁਰੂ ਕੇ ਪਿਆਰਿਓ ਪਾਤਸ਼ਾਹ ਜੀ ਕਹਿੰਦੇ ਮਾਤਾ ਇਹਦੇ ਮਗਰ ਨਾ ਲੱਗਿਆ ਕਰ, ਇਹ ਤਾਂ ਐਵੇਂ ਕਮਲੀ ਝਮਲੀ ਹੈ, ਐਵੇਂ ਝੱਲਾ ਮਾਰਦੀ ਹੈ, ਮੈਂ ਤਾਂ ਤੇਰੇ ਸਾਹਮਣੇ ਪਿਆ ਸੀ। ਮਹਾਰਾਜ ਸਾਹਿਬ ਜੀ ਆਪਣੇ ਆਪ ਨੂੰ ਛਪਾਉਣਾ ਚਾਹੁੰਦੇ ਆ, ਔਰ ਬਚਨ ਕਰਨ ਦੀ ਦੇਰ ਦੁਨਿਆਵੀ ਤੌਰ ਤੇ ਤੁਲਸਾਂ ਦਾਸੀ ਝੱਲੀ ਹੋ ਗਈ, ਉਹਨੂੰ ਦੁਨਿਆਵੀ ਬਿਰਤੀ ਉਹਦੀ ਆਸਾਨ ਹੋ ਗਈ, ਲੋਕਾਂ ਦੀ ਨਿਗਾਹ ਦੇ ਵਿੱਚ ਪਾਗਲ ਹੋ ਗਈ। ਸਤਿਗੁਰਾਂ ਦੀ ਭੈਣ ਬੇਬੇ ਨਾਨਕੀ ਜੀ ਨੇ ਪੁੱਛਿਆ, ਵੀਰ ਜੀ ਤੁਲਸਾ ਦਾਸੀ ਦਾ ਕੀ ਦੋਸ਼ ਹੈ, ਇਹਨੂੰ ਆਪ ਜੀ ਨੇ ਝੱਲੀ ਕਿਉਂ ਕਰ ਦਿੱਤਾ, ਇਹਨੇ ਕਿਹੜਾ ਝੂਠ ਬੋਲਿਆ? ਜਦੋਂ ਇਹ ਆਪ ਜੀ ਨੂੰ ਜਗਾਉਣ ਗਈ ਸੀ, ਕੀ ਆਪ ਜੀ ਸਮੁੰਦਰ ਦੇ ਵਿਚ ਆਪਣੇ ਸੇਵਕ ਦਾ ਜਹਾਜ਼ ਨੀ ਸੀ ਪੰਨੇ ਲਾ ਰਹੇ? ਭੈਣ ਜੀ ਇਹ ਗੁਪਤ ਗੱਲਾਂ ਹਨ, ਪ੍ਰਗਟ ਨੀ ਕਰਨੀਆਂ। ਨਾਲੇ ਮੈਂ ਕਿਹੜਾ ਇਹਨੂੰ ਆਤਮਕ ਤੌਰ ਤੇ ਕਮਲੀ ਕੀਤਾ, ਦੁਨਿਆਵੀ ਤੌਰ ਤੇ ਕੀਤਾ, ਸਾਡੇ ਚਰਨਾਂ ਦੀ ਸਪਰਸ਼ਤਾ ਕਰਕੇ ਇਹਨੂੰ ਰਿਧੀਆਂ ਸਿੱਧੀਆਂ ਆ ਜਾਣੀਆਂ ਸੀ, ਅਸੀਂ ਇਹਦੀ ਮੁਕਤੀ ਕਰਨੀ ਹੈ, ਇਸ ਕਰਕੇ ਅਸੀਂ ਇਸ ਨੂੰ ਆਤਮਕ ਤੌਰ ਤੇ ਨਹੀਂ ਝੱਲੀ ਕੀਤਾ, ਦੁਨਿਆਵੀ ਤੌਰ ਤੇ ਕੀਤਾ, ਤਾਂ ਕਿ ਰਿਧੀਆਂ ਸਿੱਧੀਆਂ ਦੇ ਵਿਚ ਪਰਸ ਕੇ ਕਿਤੇ ਮੁਕਤ ਹੋਣ ਤੋਂ ਨਾ ਰਹਿ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੇ ਪਿਆਰਿਓ ਇਉਂ ਆਪਣੇ ਸੇਵਕ ਦਾ ਜਹਾਜ਼ ਬੰਨੇ ਲਾਇਆ, ਪਾਤਸ਼ਾਹ ਜੀ ਬਾਹਰ ਚਲੇ ਗਏ, ਔਰ ਇਧਰ ਮਨ ਸੁਖ ਜਿਹੜਾ ਸੀ ਇਹਦਾ ਕੁਛ ਜਸ, ਇਹਦਾ ਕੁਛ ਪ੍ਰਸੰਗ ਅੱਗੇ ਆ ਰਿਹਾ। ਇਹ ਸੰਗਲਾ ਦੀਪ ਦੇ ਵਿਚ ਗਿਆ ਔਰ ਸੋਹਣੀ ਜਗ੍ਹਾ ਵੇਖ ਕੇ ਇਹਨੇ ਡੇਰਾ ਲਾਇਆ। ਇਸ ਨਗਰ ਦੇ ਵਿਚ ਬੜੇ ਧਨੀ ਲੋਕ ਰਹਿੰਦੇ ਆ, ਬੜੇ ਸੋਹਣੇ ਬਾਜ਼ਾਰ ਬਣੇ ਹੋਏ ਨੇ, ਔਰ ਇਹਨੇ ਆਪਣਾ ਸਾਰਾ ਸਮਾਨ ਉਥੇ ਗੁਰੂ ਕੇ ਪਿਆਰਿਓ ਚੰਗੀ ਜਗ੍ਹਾ ਵੇਖ ਕੇ ਲਾਇਆ। ਇਥੋਂ ਦਾ ਰਾਜਾ ਜਿਹੜਾ ਸੀ ਉਹ ਸ਼ਿਵ ਨਵ ਸੀ, ਹਿੰਦੂ ਧਰਮ ਦੇ ਵਿਚ ਬੜੀ ਪਰਪੱਕਤਾ ਰੱਖਦਾ ਸੀ, ਕਰਮ ਕਾਂਡੀ ਸੀ, ਪੱਥਰ ਦਾ ਪੂਜਕ ਸੀ, ਔਰ ਇਹ ਇਕਾਦਸ਼ੀ ਦਾ ਵਰਤ ਰੱਖਦਾ ਸੀ। ਇਹਨੇ ਆਪਣੀ ਪਰਜਾ ਨੂੰ ਹੁਕਮ ਕੀਤਾ ਹੋਇਆ ਸੀ ਕਿ ਇਕਾਦਸ਼ੀ ਵਾਲੇ ਦਿਨ ਸੂਰਜ ਚੜੇ ਤੋਂ ਪਹਿਲਾਂ ਕੋਈ ਇਸ਼ਨਾਨ ਨਾ ਕਰੇ। ਸੂਰਜ ਚੜੇ ਇਸ਼ਨਾਨ ਕਰਕੇ ਸਾਰੇ ਤਿਲਕ ਲਾਉਣ, ਠਾਕੁਰ ਦੀ ਪੂਜਾ ਕਰਨ, ਔਰ ਉਸ ਦਿਨ ਭੰਡਾਰਾ ਮੇਰੇ ਰਾਜ ਵੱਲੋਂ ਹੋਵੇਗਾ, ਉਥੋਂ ਸਾਰੇ ਪ੍ਰਸ਼ਾਦਾ ਛਕਣ, ਉਥੋਂ ਭੋਜਨ ਛਕਣ। ਇਹ ਗੁਰੂ ਕੇ ਪਿਆਰਿਓ ਉਹਦਾ ਹੁਕਮ ਸੀ। ਜਦੋਂ ਗੁਰੂ ਕੇ ਪਿਆਰਿਓ ਮਨ ਸੁਖ ਉਸ ਨਗਰੀ ਦੇ ਵਿਚ ਗਿਆ, ਉਹਨੇ ਡੇਰਾ ਲਾਇਆ, ਉਹਦੇ ਵਿਚ ਸਿੱਖੀ ਵਾਲੀ ਰੀਤੀ ਸੀ, ਜਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਆਗਿਆ ਕੀਤੀ ਸੀ, ਪੈਰ ਰਾਤ ਰਹਿੰਦੀ ਤੋਂ ਜਾਗਣਾ, ਇਸ਼ਨਾਨ ਕਰਨਾ, ਗੁਰਬਾਣੀ ਪੜ੍ਹਨੀ। ਗੁਰਬਾਣੀ ਦੇ ਸ਼ਬਦ ਲਿਖੇ ਹੋਏ ਸੀ ਪਾਤਸ਼ਾਹ ਜੀ ਦੀ ਦਸਨਾ ਤੋਂ ਸਰਵਣ ਕਰਕੇ ਉਹ ਸ਼ਬਦਾਂ ਦਾ ਜਾਪ ਕਰਦਾ ਸੀ, ਔਰ ਸਵੇਰ ਵੇਲੇ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦਾ ਸੀ। ਜਿਹੜੇ ਨੇੜੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਵੀ ਦਿੰਦਾ ਸੀ, ਉਸ ਤੋਂ ਬਾਅਦ ਆਪ ਛਕਦਾ ਸੀ। ਇਥੋਂ ਤੱਕ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਹੈ, ਅਗਲਾ ਪ੍ਰਸੰਗ ਆ ਰਿਹਾ। ਆਓ ਪ੍ਰੇਮ ਦੇ ਨਾਲ ਆਪਣੇ ਮਨਾਂ ਦੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ, ਧਿਆਨ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਵਾਸਤੇ, ਆਪਣੇ ਮਨ ਦੇ ਸੰਕਲਪਾਂ ਤੇ ਵਿਕਲਪਾਂ ਨੂੰ ਮੇਟਣ ਵਾਸਤੇ, ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਬੜੇ ਪ੍ਰੇਮ ਦੇ ਨਾਲ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਆਸ ਪ੍ਰਕਾਰ ਨਿਤ ਨੇਮ ਨਿਭਾਹ।
ਇਸ ਤਰ੍ਹਾਂ ਜਿਹੜਾ ਮਨ ਸੁਖ ਨਾਮੇ ਸ਼ਾਹੂਕਾਰ ਸੀ ਸੰਗਲਾ ਦੀਪ ਦੇ ਵਿਚ ਅੰਮ੍ਰਿਤ ਵੇਲੇ ਜਾ ਕੇ ਕੀਰਤਨ ਕਰਨ ਦਾ, ਬਾਣੀ ਪੜ੍ਹਨ ਦਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਪ ਸੰਗਤਾਂ ਜਿਹੜੇ ਨੇੜੇ ਹੁੰਦੇ ਉਹਨਾਂ ਨੂੰ ਛਕਾ ਕੇ ਫੇਰ ਆਪ ਚੱਕਦਾ ਸੀ, ਇਸ ਤਰ੍ਹਾਂ ਦਾ ਉਹਦਾ ਨਿਯਮ ਸੀ। ਆਪਣੇ ਨਿਯਮ ਨੂੰ ਰੋਜ਼ ਨਿਭਾਉਂਦਾ ਸੀ।
ਬਣਜ ਕਰੈ ਪੁਨ ਪਾਵਤ ਲਾਹਾ।
ਗੁਰੂ ਕੇ ਪਿਆਰਿਓ ਨਾਲੇ ਆਪਣਾ ਸੌਦਾ ਵੇਚ ਕੇ ਲਾਹਾ ਪ੍ਰਾਪਤ ਕਰਦਾ ਸੀ, ਔਰ ਨਾਲੇ ਵਪਾਰ ਕਰਦਾ ਸੀ, ਓਹਦੇ ਵਿਚੋਂ ਲਾਹਾ ਲੈਂਦਾ ਸੀ।
ਸੰਧਿਆ ਹੋਏ ਤਬਹਿ ਗੁਰਬਾਣੀ,
ਜਿਉਂ ਸੰਧਿਆ ਦੇ ਸਮੇਂ ਫੇਰ ਗੁਰੂ ਕੇ ਪਿਆਰਿਓ ਗੁਰਬਾਣੀ ਦਾ ਜਾਪ ਕਰਦਾ ਸੀ।
ਪੜ੍ਹੈ ਪ੍ਰੀਤ ਕਰਕੇ ਸੁਖ ਸਾਨੀ,
ਸੁਖਾਂ ਦੇ ਨਾਲ ਮਿਲੀ ਹੋਈ ਜੋ ਸਤਿਗੁਰਾਂ ਦੀ ਬਾਣੀ ਹੈ ਉਸ ਨੂੰ ਬੜੇ ਪ੍ਰੇਮ ਦੇ ਨਾਲ ਮਨ ਨੂੰ ਇਕਾਗਰ ਕਰਕੇ ਪੜ੍ਹਦਾ ਸੀ।
ਸ੍ਰੀ ਨਾਨਕ ਦੀ ਮੂਰਤ ਧਿਆਨ,
ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਰੂਪ ਦਾ ਧਿਆਨ ਧਾਰਨ ਕਰਦਾ ਸੀ।
ਦੋਨੋ ਕਾਲ ਧਰਹੇ ਦੁਖ ਹਨ,
ਜਿਉਂ ਦੋਵੇਂ ਸਮੇਂ ਗੁਰੂ ਕੇ ਪਿਆਰਿਓ ਗੁਰਬਾਣੀ ਦਾ ਜਾਪ ਕਰਦਾ ਸੀ, ਨੇਮ ਨਿਭਾਉਂਦਾ ਸੀ, ਤੇ ਆਪਣੇ ਜਿਹੜੇ ਜੰਮਣ ਮਰਨ ਦੇ ਦੁੱਖ ਹੈ ਬੰਧਨ ਹੈ ਇਹ ਸਾਰੇ ਦੁੱਖਾਂ ਦਾ ਖਾਤਮਾ ਕਰ ਰਿਹਾ ਸੀ।
ਇਸ ਕੀ ਰੀਤ ਦੇਖ ਨਰ ਪੁਰ ਕੇ,
ਇਹਦਾ ਜਿਹੜੀ ਰੀਤੀ ਸੀ ਨਾ, ਇਹਦੀ ਮਰਿਆਦਾ ਸੀ ਜਿਹੜੀ, ਉਹਨਾਂ ਨੂੰ ਜਦੋਂ ਇਸ ਨਗਰ ਦੇ ਲੋਕਾਂ ਨੇ ਦੇਖਿਆ,
ਤਰਕਤ ਮੂਡ ਅਸੂਯਾ ਕਰਕੇ,
ਮੂਰਖ ਲੋਕ ਕਹਿੰਦੇ ਹੁਜਤਾਂ ਕਰਦੇ ਆ, ਤਰਕਾਂ ਕਰਦੇ ਆ, ਔਰ ਨਾਲ ਉਹਦੇ ਨਾਲ ਈਰਖਾ ਵੀ ਕਰਦੇ ਆ। ਤਰਕਾਂ ਕਰਦੇ ਕੀ ਰੀਤੀ ਹੈ ਬਈ, ਅੰਮ੍ਰਿਤ ਵੇਲੇ ਤੜਕੇ ਜਾਗ ਪੈਣਾ, ਪਾਣੀ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ, ਤੋ ਕੜਾਹ ਪ੍ਰਸ਼ਾਦ ਕਰਕੇ ਛਕ ਲੈਣਾ, ਇਹ ਕੀ ਰੀਤੀ ਆ, ਇਉਂ ਹੁਜਤਾਂ ਕਰਦੇ, ਨਾਲ ਈਰਖਾ ਵੀ ਕਰਦੇ ਕਿ ਸਾਡੇ ਧਰਮ ਨੂੰ ਮੰਨਦਾ ਨਹੀਂ ਹੈ, ਸਾਡੇ ਧਰਮ ਨੂੰ ਮੰਨਣ ਤੋਂ ਇਨਕਾਰੀ ਹੈ, ਇਸ ਕਰਕੇ ਈਰਖਾ ਵੀ ਕਰਦੇ ਸਨ ਲੋਕ।
ਮੁਖ ਤੋਂ ਹੱਸਦਾ ਹੈ ਬਚਨ ਕਹਿ ਨਿੰਦਾ ਹੈ,
ਜੋ ਨਾਲੇ ਤਾਂ ਮੁਖੋਂ ਹੱਸਦੇ ਆ ਲੋਕ, ਨਾਲੇ ਗੁਰੂ ਕੇ ਪਿਆਰਿਓ ਨਿੰਦਿਆ ਕਰਦੇ ਹਨ।
ਸ਼ੁਭ ਮਾਰਗ ਕੀ ਗਤ ਨਹਿ ਬਿੰਦਾ ਹੈ,
ਚੰਗਾ ਰਸਤਾ ਜੋ ਸਤਿਗੁਰੂ ਪਾਤਸ਼ਾਹ ਨੇ ਨਾਨਕ ਨਿਰਮਲ ਪੰਥ ਚਲਾਇਆ, ਇਹ ਜੋ ਉੱਜਲ ਪੰਥ ਸਤਿਗੁਰੂ ਨਾਨਕ ਸਾਹਿਬ ਜੀ ਨੇ ਚਲਾਉਣਾ ਕੀਤਾ, ਇਸ ਰਸਤੇ ਤੋਂ ਅਨਜਾਨ ਸਨੇ ਲੋਕ।
ਹਿੰਦ ਕਹਾਵੇ ਧਰਮ ਬਹੀਨਾ,
ਔਰ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਤੋਂ ਹਿੰਦ ਕਹਾਵੇ, ਹਿੰਦੂ ਕਹਾਉਂਦੇ ਆਪਣੇ ਆਪ ਨੂੰ, ਔਰ ਹਿੰਦੂ ਧਰਮ ਤੋਂ ਹੀਣੇ ਹਨ, ਹਿੰਦੂ ਧਰਮ ਦੀ ਮਰਿਆਦਾ ਨੂੰ ਨੀ ਜਾਣਦੇ ਹਨ।
ਪੂਜਾ ਬ੍ਰਤ ਨੇਮ ਤੇ ਕੀਨਾ,
ਪੂਜਾ ਵੀ ਨਹੀਂ ਕਰਦੇ, ਤਿਲਕ ਵੀ ਨਹੀਂ ਲਾਉਂਦੇ, ਨਾ ਨਿਯਮ ਦੇ ਨਾਲ ਪੂਜਾ ਕਰਦੇ ਹੈ, ਨਾ ਤਿਲਕ ਲਾਉਂਦੇ ਹੈ, ਨਾ ਹਿੰਦੂਆਂ ਦੀ ਪੂਰੀ ਮਰਿਆਦਾ ਨੂੰ ਕਰਦੇ ਹਨ।
ਸਾਲ ਗ੍ਰਾਮ ਨਾ ਸੇਵਾ ਕਰਹੀ,
ਸਾਲ ਗ੍ਰਾਮ ਦੀ ਪੂਜਾ ਕਰਨੀ ਲਿਖੀ ਹਿੰਦੂ ਮਤ ਦੇ ਵਿਚ, ਉਹ ਗੁਰੂ ਕੇ ਪਿਆਰਿਓ ਸਾਲ ਗ੍ਰਾਮ ਦੀ ਪੂਜਾ ਵੀ ਨੀ ਕਰਦੇ ਹਨ।
ਮਸਤਕ ਵਿਖੇ ਤਿਲਕ ਨਹਿ ਧਰਹੀ,
ਨਾ ਮੱਥੇ ਤੇ ਟਿੱਕੇ ਲਾਉਂਦੇ ਹੈ, ਜਿਹੜੇ 12 ਟਿੱਕੇ ਹਿੰਦੂਆਂ ਦੇ ਲਿਖੇ ਹੋਏ ਆ ਵੇਦਾਂ ਸ਼ਾਸਤਰਾਂ ਦੇ ਵਿਚ, ਉਹ ਵੀ ਨੀ ਲਾਉਂਦੇ ਹਨ।
ਸਾਰੇ ਨਗਰ ਪ੍ਰਗਟ ਸੁੱਧ ਹੋਈ,
ਸਾਰੇ ਨਗਰ ਦੇ ਵਿਚ ਖਬਰ ਪ੍ਰਚਲਿਤ ਹੋ ਗਈ, ਪ੍ਰਗਟ ਹੋ ਗਈ,
ਧਰਮ ਭ੍ਰਿਸ਼ਟ ਇਹ ਬਣਿਆ ਕੋਈ,
ਉਹ ਸਗਾਂ ਇਹਨੂੰ ਕਹਿੰਦੇ ਆ, ਕਹਿੰਦੇ ਕਿ ਜਿਹੜਾ ਮਨਸੁਖ ਇੱਕ ਨਵਾਂ ਸ਼ਾਹੂਕਾਰ ਆਇਆ, ਕਹਿੰਦੇ ਨਾ ਤਾਂ ਇਹ ਤਿਲਕ ਲਾਉਂਦਾ, ਨਾ ਪੂਜਾ ਕਰਦਾ, ਹਿੰਦੂ ਕਹਾਉਂਦਾ ਪਰ ਹਿੰਦੂ ਧਰਮ ਨੂੰ ਮੰਨਦਾ ਨਹੀਂ ਹੈ, ਨਾ ਪੂਜਾ ਕਰਦਾ, ਨਾ ਤਿਲਕ ਲਾਉਂਦਾ, ਨਾ ਇਸ ਤਰ੍ਹਾਂ, ਸਾਰੇ ਨਗਰ ਦੇ ਵਿਚ ਗੱਲ ਪ੍ਰਗਟ ਹੈ ਤੇ ਇਹ ਧਰਮ ਭ੍ਰਿਸ਼ਟ ਕੀਤਾ ਹੋਇਆ ਇਸ ਬਾਣੀਏ ਨੇ ਕਿਸੇ ਨੇ,
ਉਪਤ ਕੇ ਡਿੱਗ ਜਾਏ ਸੁਣਾਇਓ,
ਜਿਉਂ ਕਿਸੇ ਨੇ ਗੁਰੂ ਕੇ ਪਿਆਰਿਓ ਰਾਜੇ ਦੇ ਕੋਲ ਜਾ ਕੇ ਦੱਸ ਦਿੱਤਾ,
ਸਿੰਧ ਪਾਰ ਤੇ ਸ਼ਾਹੇ ਇੱਕ ਆਇਓ,
ਸਮੁੰਦਰੋਂ ਪਾਰ ਤੋਂ ਇੱਕ ਸ਼ਾਹੂਕਾਰ ਆਇਆ ਹੈ ਆਪਣੇ ਨਗਰ ਦੇ ਵਿਚ,
ਹਿੰਦੂ ਧਰਮ ਨਾ ਕੋ ਤਿਮ ਮਾਹੀ,
ਹਿੰਦੂ ਧਰਮ ਹੈ ਹਿੰਦੂ ਲੱਗਦਾ ਦੇਖਣ ਨੂੰ, ਪਰ ਹਿੰਦੂ ਧਰਮ ਵਾਲੀ ਗੱਲ ਉਹਦੇ ਵਿਚ ਕੋਈ ਨੀ ਹੈ,
ਜਗ ਤੇ ਨਈ ਰੀਤ ਕੋ ਰਾਹੀ,
ਕਹਿੰਦੇ ਜਗ ਦੇ ਵਿਚ ਨਵੀਂ ਰੀਤੀ ਉਸਨੇ ਪਾਈ ਹੋਈ ਆ, ਉਹਦਾ ਰਾਹੀ ਹੈ, ਨਵੀਂ ਰੀਤੀ ਅਨੁਸਾਰ ਚੱਲਦਾ ਹੈ।
ਸੁਣੀ ਭੂਪ ਔਰ ਅਚਰਜ ਧਾਰ,
ਰਾਜੇ ਨੇ ਜਦੋਂ ਇਹ ਗੱਲ ਸੁਣੀ ਸ਼ਿਵਨਾਭ ਨੇ ਤੇ ਮਨ ਦੇ ਵਿਚ ਬੜਾ ਹੈਰਾਨ ਹੋਇਆ, ਹੋ
ਮਨ ਸੁਖ ਕੋ ਪਾਠ ਮਨੋਜ ਹਕਾਰ,
ਮਨ ਸੁਖ ਸ਼ਾਹੂਕਾਰ ਨੂੰ ਆਪਣਾ ਇੱਕ ਆਦਮੀ ਭੇਜ ਕੇ ਆਪਣੇ ਕੋਲ ਬੁਲਾਇਆ ਉਸਨੇ,
ਏਕ ਨਰੇਲ ਨਰੇਲ ਰਜਤ ਪਨ ਸੰਗਾ,
ਇੱਕ ਨਲੇਰ ਰਿਹਾ ਮਨ ਸੁਖ ਨੇ ਤੇ ਇੱਕ ਗੁਰੂ ਕੇ ਪਿਆਰਿਓ ਰੁਪਈਆ ਲੈ ਕੇ,
ਗਯੋ ਸ਼ਾਹੋ ਲੇ ਪਾਤਨ ਸੰਗਾ,
ਕਿਉਂ ਗੁਰੂ ਕੇ ਪਿਆਰਿਓ ਫਿਰ ਰਾਜੇ ਦੀ ਭੇਟਾ ਕੀਤਾ ਉਸਨੇ, ਬੜੇ ਸਤਿਕਾਰ ਦੇ ਨਾਲ ਰਾਜੇ ਨੂੰ ਮਿਲਿਆ।
ਤੇ ਭੂਪਤ ਕੋ ਬੰਧਨ ਕੀਨਾ,
ਜੋ ਰਾਜੇ ਦੇ ਅੱਗੇ ਰੱਖ ਕੇ ਉਸ ਨੇ ਰਾਜੇ ਨੂੰ ਨਮਸਕਾਰ ਕੀਤੀ।
ਬੈਸ ਨਾਮ ਸ੍ਰੀ ਨਾਨਕ ਲੀਨਾ,
ਔਰ ਨਾਲ ਹੀ ਕਿਹਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਨਾਨਕ ਸਾਹਿਬ, ਜਿਉਂ ਪਾਤਸ਼ਾਹ ਜੀ ਦਾ ਨਾਮ ਲਿਆ ਨਾਲ।
ਪੂਜਤ ਭਾ ਰਾਜਾ ਇਹ ਸੰਗਾ,
ਹਾਂਜੀ
ਪੂਜਤ ਭਾ ਰਾਜਾ ਇਹ ਸੰਗਾ।
ਰਾਜਾ ਕਹਿੰਦੇ ਗੁਰੂ ਕੇ ਪਿਆਰਿਓ, ਇਸ ਨੂੰ ਪੁੱਛਦਾ ਸ਼ਾਹੂਕਾਰ ਨੂੰ।
ਹਿੰਦ ਕਹਾਵੈ ਧਰਮ ਹੈ ਭੰਗਾ,
ਕਹਿੰਦੇ ਆਪਣੇ ਆਪ ਨੂੰ ਹਿੰਦੂ ਖਵਾਉਣਾ ਤੂੰ, ਪਰ ਹਿੰਦੂ ਧਰਮ ਨੂੰ ਤੂੰ ਖਤਮ ਕੀਤਾ ਹੋਇਆ, ਹਿੰਦੂ ਧਰਮ ਨੂੰ ਮੰਨਦਾ ਨੀ ਹੈ।
ਮੱਜਨ ਪੂਜਾ ਵਰਤ ਨਾ ਕਰਈ,
ਨਾ ਇਸ਼ਨਾਨ ਕਰਦਾ ਨਾ ਵਰਤ ਰੱਖਦਾ ਨਾ ਪੂਜਾ ਕਰਦਾ ਠਾਕੁਰਾਂ ਦੀ।
ਸੰਜਮ ਨੇਮ ਤਿਲਕ ਨਹਿ ਧਰਈ,
ਨਾ ਕੋਈ ਸੰਜਮ ਕਰਦਾ ਨਾ ਕੋਈ ਨੇਮ ਕਰਦਾ ਨਾ ਤਿਲਕ ਲਾਉਂਦਾ ਹੈ।
ਕਰਹਿ ਆਪਣੀ ਰੀਤ ਨਿਰਾਲੀ,
ਆਪਣੀ ਨਵੀਂ ਰੀਤੀ ਤੋਰ ਲਈ ਹੈ, ਵੱਖਰੀ ਮਰਿਆਦਾ ਕਾਇਮ ਕਰ ਦਿੱਤੀ ਹੈ।
ਇਹ ਕਿਹ ਸਿੱਖ ਬਨ ਦੀਨ ਕੁਚਾਲੀ,
ਇਹ ਕਹਿੰਦੇ ਕੀ ਕਹਿੰਦੇ ਤੂੰ ਨਵਾਂ ਕੰਮ ਕੀਤਾ, ਮੜੀ ਖੋਟੀ ਚਾਲੇ ਚੱਲ ਰਿਹਾ ਤੂੰ, ਕਿਹਦੀ ਸਿੱਖਿਆ ਧਾਰਨ ਕੀਤੀ ਹੈ ਤੂੰ, ਇਹ ਤੈਨੂੰ ਖੋਟੀ ਸਿੱਖਿਆ ਕਿਹਨੇ ਦਿੱਤੀ ਹੈ।
ਚਾਹ ਕਹਿ ਭੂਪਤ ਸੁਣ ਲੀਜਾ,
ਸਾਹੂਕਾਰ ਮਨਸੋ ਕਹਿਣ ਲੱਗਾ ਰਾਜਨ ਮੇਰੀ ਗੱਲ ਸੁਣਨਾ ਕਰੋ,
ਏਕ ਕੁਤਰਕ ਨਾ ਮਨ ਮੈਂ ਕੀਜਾ।
ਇਸ ਤਰ੍ਹਾਂ ਦੀਆਂ ਕਹਿੰਦੇ ਕੁਤਰਕਾਂ ਨਾ ਕਰ, ਹੁਜਤਾ ਨਾ ਕਰ ਮਨ ਦੇ ਵਿੱਚ,
ਜਗਤ ਤਰੋਵਰ ਕੀ ਸਮਝਾਨੋ।
ਆ ਜਿਹੜਾ ਸੰਸਾਰ ਹੈ ਨਾ, ਇਹ ਕਹਿੰਦੇ ਇੱਕ ਬਿਰਛ ਦੀ ਨਿਆਈ ਜਾਨਣਾ ਕਰ,
ਇਹ ਕੇ ਸਿਖਰ ਮੁਕਤ ਫਲ ਮਾਨੋ।
ਇਹਦੇ ਸਿਰ ਦੇ ਉੱਤੇ ਭਾਵ ਉੱਪਰ ਉੱਚੀ ਥਾਂ ਤੇ ਕਹਿੰਦੇ ਜਿਹੜਾ ਮੁਕਤੀ ਰੂਪੀ ਫਲ ਲੱਗਾ ਹੋਇਆ ਸੰਸਾਰ ਰੂਪੀ ਦਰਖਤ ਦੇ,
ਤਾ ਕੋ ਲੇਨ ਹੇਤ ਦਵੈ ਪੰਥ,
ਇਹਨੂੰ ਲੈਣ ਵਾਸਤੇ ਕੇਵਲ ਦੋ ਰਸਤੇ ਹਨ, ਦੋ ਤਰੀਕਿਆਂ ਦੇ ਨਾਲ ਇਹ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਰਬ ਸੰਤ ਪਾਠਤ ਪੁਨ ਗ੍ਰੰਥ,
ਇਹ ਸਾਰੇ ਜਿੰਨੇ ਸੰਤ ਜਨ ਪਿਆਰੇ ਨਾਮ ਜਪਣ ਵਾਲੇ ਹੈ ਤੇ ਜਿੰਨੇ ਗ੍ਰੰਥ ਧਾਰਮਿਕ ਕਹਿੰਦੇ ਹਨ,
ਇੱਕ ਬਿਹੰਗ ਇੱਕ ਕੀਤੀ ਰੀਤਾ,
ਇਹਦੇ ਵਿੱਚ ਦੋ ਤਰੀਕੇ ਹੈ, ਇੱਕ ਤਾਂ ਪੰਛੀ ਵਾਲੀ ਰੀਤੀ ਹੈ, ਉੱਡ ਕੇ ਪ੍ਰਾਪਤ ਕੀਤਾ ਜਾ ਸਕਦਾ, ਇੱਕ ਕੀੜੀ ਵਾਲੀ ਰੀਤੀ ਹੈ।
ਚੱਲਹੇ ਨਿਰੰਤਰ ਪਾਏ ਸਹਿਬ ਪੀਤਾ,
ਜਿਹੜੇ ਚੱਲਦੇ ਆ ਕਹਿੰਦੇ ਪੰਛੀ ਵੀ ਪ੍ਰਾਪਤ ਕਰ ਸਕਦਾ ਤੇ ਕੀੜੀ ਵੀ ਉਸ ਫਲ ਨੂੰ ਪ੍ਰਾਪਤ ਕਰ ਸਕਦੀ ਹੈ।
ਜਿਨ ਕੋ ਸਤਿਗੁਰ ਮਿਲੇ ਕਿਰਪਾਲਾ,
ਜਿਨ੍ਹਾਂ ਨੂੰ ਕਿਰਪਾਲੂ ਕਿਰਪਾ ਦੇ ਘਰ ਸਤਿਗੁਰੂ ਜੀ ਪੂਰੇ ਸਤਿਗੁਰੂ ਜੀ ਮਿਲ ਜਾਣ,
ਤੇ ਖਗ ਜਿਉ ਪਹੁੰਚੇ ਤਤ ਕਾਲ,
ਉਹ ਗੁਰੂ ਕੇ ਪਿਆਰਿਓ ਜਿਵੇਂ ਪੰਛੀ ਛੇਤੀ ਪਹੁੰਚ ਜਾਂਦਾ ਨਾ ਉੱਡ ਕੇ ਉਹ ਦਰਖਤ ਦੇ ਉੱਪਰ ਟਿਸ਼ਤੀ ਤੇ ਜਾ ਕੇ ਬਹਿੰਦਾ ਫਲ ਨੂੰ ਖਾ ਲੈਂਦਾ, ਕਿਉਂ ਪੰਛੀ ਛੇਤੀ ਪਹੁੰਚ ਜਾਂਦਾ ਹੈ।
ਮਿਲੈ ਨਾ ਸਤਿਗੁਰ ਜਿਨ ਕੋ ਪੂਰੇ,
ਜਿਨ੍ਹਾਂ ਨੂੰ ਭਾਈ ਪੂਰੇ ਸਤਿਗੁਰੂ ਨਹੀਂ ਮਿਲੇ, ਅਧੂਰੇ ਸਤਿਗੁਰੂ ਮਿਲੇ ਆ, ਕੱਚੇ ਗੁਰੂ ਮਿਲੇ ਆ। ਮਹਾਰਾਜ ਨੇ ਕਿਹਾ ਕੱਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚੇ ਗੁਰੂ ਦੇ ਧਾਰਨ ਕਰਕੇ ਕੋਈ ਮੁਕਤ ਨਹੀਂ ਹੋ ਸਕਦਾ ਹੈ, ਇਸ ਕਰਕੇ ਜਿਹਨੂੰ ਅਧੂਰਾ ਗੁਰੂ ਮਿਲ ਜਾਵੇ ਪੂਰਾ ਗੁਰੂ ਨਾ ਮਿਲੇ।
ਤਿੰਨ ਕੋ ਫਲ ਲੈਣੋ ਅਤ ਦੂਰੇ,
ਉਹਨਾਂ ਨੂੰ ਫਲ ਲੈਣਾ ਬੜਾ ਦੂਰ ਆ, ਔਖਾ ਹੈ।
ਇਨਕੀ ਗਤ ਕੀਤੀ ਕੀ ਨਿਆਈ,
ਉਹਨਾਂ ਦੀ ਜਿਹੜੀ ਚਾਲ ਹੈ ਉਹਨਾਂ ਦੀ ਜਿਹੜੀ ਹਾਲਾਤ ਹੈ ਉਹ ਕੀੜੀ ਦੀ ਨਿਆਈ ਹੈ।
ਦੁਸ਼ਟਰ ਪਹੁੰਚਣ ਹੈ ਤਿਹ ਥਾਈ,
ਬੜਾ ਔਖਾ ਪਹੁੰਚਣਾ ਉਹ ਜਿਹੜਾ ਫਲ ਲੈਣ ਵਾਸਤੇ ਦਰਖਤ ਦੇ ਉੱਪਰ ਲੱਗਾ ਹੋਇਆ।
ਤੁਮ ਏਕਾਦਸੀ ਵਰਤ ਰਖੰਤੇ,
ਤੁਸੀਂ ਕਹਿੰਦੇ ਆਪਣੇ ਮਤ ਮੂਜਬ ਏਕਾਦਸੀ ਦਾ ਵਰਤ ਰੱਖਣ ਵਾਲੇ ਹੋ।
ਦਿਨ ਪੰਦਰਵੇਂ ਸੰਜਮ ਕਰੰਤੇ,
ਪੰਦਰਾਂ ਦਿਨਾਂ ਪਿੱਛੋਂ ਏਕਾਦਸ਼ੀ ਆਉਂਦੀ ਹੈ, ਇੱਕ ਹਨੇਰੇ ਪੱਖ ਦੀ ਆਉਂਦੀ ਹੈ, ਇੱਕ ਚਾਨਣੇ ਪੱਖ ਦੀ ਆਉਂਦੀ ਹੈ, ਤੁਸੀਂ ਉਸ ਦਿਨ ਕਹਿੰਦੇ ਆਪਣਾ ਸੰਜਮ ਰੱਖਦੇ ਹੋ।
ਕਾਮ ਕ੍ਰੋਧ ਪੁਨ ਖਾਨ ਰੋਪਾਨਾ,
ਫੇਰ ਜਿਹੜਾ ਕਾਮ ਵਾਸ਼ਨਾ ਕ੍ਰੋਧ ਹੈ ਫਿਰ ਖਾਣਾ ਪੀਣਾ ਜੋ ਹੈ,
ਇੱਕ ਦਿਨ ਤੁਮ ਨਾ ਕਰਤ ਰਾਜਾਨਾ,
ਹੈ ਰਾਜਨ ਇੱਕ ਦਿਨ ਤੁਸੀਂ ਨਹੀਂ ਕਰਦੇ, ਪੰਦਰਾਂ ਦਿਨਾਂ ਪਿੱਛੋਂ ਇੱਕ ਦਿਨ ਤੁਸੀਂ ਏਕਾਦਸ਼ੀ ਦਾ ਵਰਤ ਰੱਖ ਲੈਂਦੇ ਹੋ, ਏਕਾਦਸ਼ੀ ਦਾ ਦਿਨ ਮਿਥਿਆ ਹੋਇਆ, ਉਹਦੇ ਤੁਸੀਂ ਕੋਈ ਭੋਗ ਨਹੀਂ ਕਰਦੇ, ਕੋਈ ਕ੍ਰੋਧ ਨਹੀਂ ਕਰਦੇ, ਕਿਸੇ ਨੂੰ ਕੁਛ ਕਹਿੰਦੇ ਨਹੀਂ ਹੋ, ਨਾ ਉਹਦੇ ਤੁਸੀਂ ਖਾਂਦੇ ਹੋ ਚੰਗੀ ਤਰ੍ਹਾਂ, ਵਰਤ ਆਦਿਕ ਰੱਖਿਆ ਹੁੰਦਾ ਹੈ, ਇਸ ਤਰ੍ਹਾਂ ਤੁਸੀਂ ਕਰਦੇ ਹੋ ਪੰਦਰਵੇਂ ਦਿਨ
ਆਤਮ ਸੰਜਮ ਮਹਿ ਸੰਤ ਸਦੀਵਾ।
ਜਿਹੜੇ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ ਸੰਤ ਨੇ ਉਹ ਇਸ ਤਰ੍ਹਾਂ ਦਾ ਜਿਹੜਾ ਸੰਜਮ ਹੈ ਜਿਹੜਾ ਤੁਸੀਂ 15 ਦਿਨਾਂ ਪਿੱਛੋਂ ਰੱਖਦੇ ਹੋ।
ਵਰਤਤ ਹੈ ਨਿਜ ਮਨ ਕਰ ਨੀਵਾ,
ਇਹਦੇ ਵਿੱਚ ਵਰਤਦੇ ਆ ਥੋੜਾ ਸੌਣਾ ਥੋੜਾ ਖਾਣਾ ਥੋੜਾ ਬੋਲਣਾ। ਕਿਉਂ ਗੁਰੂ ਕੇ ਪਿਆਰਿਓ, ਇਸ ਸੰਜਮ ਦੇ ਵਿੱਚ ਰਹਿੰਦੇ ਮਨ ਦੇ ਵਿੱਚ ਨਿਮਰਤਾ ਧਾਰਨ ਕਰਕੇ
ਥੋਰੋ ਖਾਨ ਸੈਨ ਪੁਨ ਥੋੜਾ,
ਥੋੜਾ ਹੀ ਖਾਂਦੇ ਆ ਥੋੜਾ ਹੀ ਵਿਸ਼ਰਾਮ ਕਰਦੇ ਆ, ਨੀਂਦ ਵੀ ਘਟਾਈ ਹੋਈ ਹੈ।
ਤਿੰਨ ਪਰ ਕਾਮ ਨਾ ਕ੍ਰੋਧ ਨਾ ਜੋਰਾ,
ਇਸ ਕਰਕੇ ਉਹਨਾਂ ਤੇ ਨਾ ਤਾਂ ਭਾਈ ਕਾਮ ਦਾ ਜ਼ੋਰ ਚੱਲਦਾ ਨਾ ਕ੍ਰੋਧ ਦਾ ਜ਼ੋਰ ਚੱਲਦਾ ਹੈ।
ਦਿਵਸ ਪੰਦਰਵੇਂ ਜਗ ਮੈਂ ਆਵੈ,
ਪੰਦਰਵੇਂ ਦਿਨ ਕਹਿੰਦੇ ਤੁਸੀਂ ਆਉਂਦੇ ਹੋ ਦੁਨੀਆਂ ਦੇ ਵਿੱਚ।
ਵਰਤ ਇਕਾਦਸ਼ੀ ਜੋ ਕਹਿਲਾਵੈ,
ਜਿਹੜਾ ਇਕਾਦਸ਼ੀ ਦਾ ਵਰਤ ਕਲਾਉਂਦਾ ਤੁਸੀਂ ਇਕਾਦਸ਼ੀ ਦਾ ਵਰਤ ਕਹਾਉਂਦੇ ਹੋ ਰੱਖਦੇ ਹੋ ਆਪਣੇ।
ਤੋ ਇਕਾਦਸ਼ੀ ਸਦਾ ਹੀ ਸੰਤਨ ਕੇ ਮਨ ਮਾਹੇ,
ਉਹ ਕਹਿੰਦੇ ਇਕਾਦਸ਼ੀ ਜਾਂ ਸਦਾ ਹੀ ਆ ਸੰਤਾਂ ਦੇ ਮਨ ਦੇ ਵਿੱਚ, ਅਸੀਂ ਸਦਾ ਹੀ ਇਸ ਤਰ੍ਹਾਂ ਸੰਜਮ ਦੇ ਵਿੱਚ ਰਹਿੰਦੇ ਹਾਂ।
ਜੋ ਤੂੰ ਭਾਖਤ ਵਰਤ ਕੋ ਐ ਗਤ ਐਸੀ ਲਖ ਤਾਹੇ,
ਫੇਰ ਪੜੋ।
ਜੋ ਤੂੰ ਭਾਖਤ ਵਰਤ ਕੋ ਗਤ ਐਸੀ ਲਖ ਤਾਹੇ,
ਤੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਜੋ ਤੁਸੀਂ ਕਹਿੰਦੇ ਹੋ ਵਰਤ ਦੀ ਹਾਲਾਤ ਵਰਤ ਦੀ ਚਾਲ ਇਸ ਤਰ੍ਹਾਂ ਦੀ ਜਾਨਣਾ ਕਰੋ।
ਜੋ ਭਈ ਪੁਨ ਮੱਜਨ ਕੀ ਗਾਥਾ ਸੁਣੀਏ,
ਫੇਰ ਕਹਿੰਦੇ ਇਸ਼ਨਾਨ ਦੀ ਗੱਲ ਆ ਉਹ ਵੀ ਸੁਣਨਾ ਕਰੋ।
ਨਿਸ਼ਚੇ ਨਾਨ ਅਦਕ ਫਲ ਜਾਣੀਏ,
ਨਿਸ਼ਚਾ ਕਰੋ ਮਨ ਦੇ ਵਿੱਚ ਵੀ ਜਿਹੜਾ ਨਹਾਉਣ ਦਾ ਇਸ਼ਨਾਨ ਕਰਨ ਦਾ ਫਲ ਹੈ ਬਹੁਤ ਜ਼ਿਆਦਾ ਲਿਖਿਆ ਹੋਇਆ ਹੈ।
ਜਾਮ ਜਾਵਨੀ ਨਾਵਨ ਕਰਹੀ,
ਜਿਹੜਾ ਭਾਈ ਪਹਿਰ ਰਾਤ ਰਹਿੰਦੀ ਤੂੰ ਇਸ਼ਨਾਨ ਕਰਦਾ ਹੈ।
ਕੰਚਨ ਭਾਰ ਦਾਨ ਫਰ ਫਰਹੀ,
ਇੱਕ ਮਨ ਸੋਨਾ ਦਾਨ ਕਰਨ ਜਿੰਨਾ ਉਹਨੂੰ ਫਲ ਮਿਲਦਾ ਜਿਹੜਾ ਪਹਿਰ ਰਾਤ ਰਹਿੰਦੀ ਤੂੰ ਇਸ਼ਨਾਨ ਕਰਦਾ ਹੈ।
ਚਤੁਰ ਘਟੀ ਨਿਸ ਤੇ ਜੋ ਨਾਵੈ,
ਜਿਹੜਾ ਚਾਰ ਘੜੀਆਂ ਰਾਤ ਰਹਿੰਦੀ ਤੂੰ ਨਹਾਉਂਦਾ ਹੈ।
ਇਤਨੋ ਦਾਨ ਰਜਤ ਫਲ ਪਾਵੈ,
ਜਿੰਨਾ ਪਹਿਰ ਰਾਤ ਰਹਿੰਦੀ ਤੋਂ ਸੋਨਾ ਦਾਨ ਕਰਨ ਦਾ ਫਲ ਹੈ ਉਹਨਾਂ ਚਾਂਦੀ ਕਰਨ ਦਾ ਦਾਨ ਕਰਨ ਦਾ ਫਲ ਲਿਖਿਆ ਹੋਇਆ ਹੈ।
ਘੜੀ ਰਹਿਣ ਤੇ ਕਰਹੇ ਸ਼ਨਾਨਾ,
ਜਿਹੜਾ ਭਾਈ ਇੱਕ ਘੜੀ ਰਾਤ ਰਹਿੰਦੀ ਤੋਂ ਇਸ਼ਨਾਨ ਕਰਦਾ ਹੈ।
ਫਲ ਹਵੈ ਖੀਰ ਸਵਾ ਮਨ ਦਾਨਾ,
ਉਹਨੂੰ ਕਹਿੰਦੇ ਸਵਾ ਮਨ ਦੁੱਧ ਪੁੰਨ ਕਰਨ ਜਿੰਨਾ ਫਲ ਲੱਗਦਾ ਹੈ।
ਸਾਤ ਕਾਲ ਉੱਠ ਕਰ ਜੋ ਨਾਵੈ,
ਜਿਹੜਾ ਸਵੇਰੇ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਵੇ।
ਮਨ ਜਲ ਦਾਨ ਕਰੇ ਫਲ ਪਾਵੈ,
ਇੱਕ ਮਨ ਜਲ ਦਾਨ ਕਰਨ ਜਿੰਨਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ।
ਦਿਵਸ ਚੜੇ ਤੇ ਨਾਵਹਿ ਜੋ,
ਜਿਹੜਾ ਭਾਈ ਕਹਿੰਦੇ ਦਿਨ ਚੜੇ ਤੋਂ ਨਹਾਉਂਦਾ ਹੈ,
ਤਾ ਕੋ ਹਵੈ ਨਾ ਪੁੰਨ ਫਲ ਕੋ,
ਉਹਨੂੰ ਕਹਿੰਦੇ ਕੋਈ ਪੁੰਨ ਫਲ ਨੀ ਲੱਗਦਾ, ਉਹਦਾ ਸਰੀਰ ਜਰੂਰ ਸਾਫ਼ ਹੋ ਜਾਂਦਾ ਪਰ ਉਹਨੂੰ ਫਲ ਕੋਈ ਨੀ ਲੱਗਦਾ ਹੈ।
ਫਲ ਇਤੋਂ ਹੀ ਦੇਹ ਪੁਨੀਤਾ,
ਇਹਨਾਂ ਫਲ ਦੇ ਕਰਕੇ ਦੇਹ ਪਵਿੱਤਰ ਪਵਿੱਤਰ ਹੋ ਜਾਂਦੀ ਹੈ।
ਨਿਤ ਤੇ ਨਾਵਣ ਆਦਿ ਰੀਤਾ,
ਇਸ ਕਰਕੇ ਭਾਈ ਪਹਿਰ ਰਾਤ ਰਹਿੰਦੀ ਤੋਂ ਇਸ਼ਨਾਨ ਕਰਨ ਦੀ ਇਹ ਪਹਿਲੀ ਰੀਤੀ ਹੈ, ਚੰਗੀ ਰੀਤੀ ਹੈ, ਪ੍ਰਾਣੀ ਰੀਤੀ ਹੈ।
ਹਿਕਮਾ ਗਮ ਕੀ ਅਹ ਨਦੇਸਾ,
ਇਹ ਗੁਰੂ ਕੇ ਪਿਆਰਿਓ ਵੇਦਾਂ ਸ਼ਾਸਤਰਾਂ ਦਾ ਜਿਹੜਾ ਉਪਦੇਸ਼ ਹੈ ਉਹਨਾਂ ਦੇ ਵਿੱਚ ਲਿਖਿਆ ਹੋਇਆ ਉਹਨਾਂ ਦਾ ਸੰਦੇਸ਼ ਹੈ ਇਹ।
ਨਹਿ ਕਿਸ਼ਤ ਮੇਰੇ ਵਾਕ ਨਰਿਸ਼ਤਾ,
ਇਹ ਕੋਈ ਮੇਰੀ ਆਪਣੀ ਗੱਲ ਨੀ ਹੈ ਰਾਜਨ, ਇਹ ਜਿਹੜਾ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਉਹ ਹੀ ਮੈਂ ਤੁਹਾਨੂੰ ਦੱਸਿਆ ਹੈ।
ਜੇ ਤੂੰ ਅਸ ਸੰਸੈ ਉਪਜਾਇਸ,
ਜੇ ਤੂੰ ਇਸ ਤਰ੍ਹਾਂ ਮਨ ਦੇ ਵਿੱਚ ਸ਼ੰਕੇ ਕਰਦਾ ਹੈ,
ਭਾਨ ਉਗੇ ਤੇ ਮੱਜਨ ਆਇਸ,
ਤੂੰ ਕਹਿੰਦੇ ਸੂਰਜ ਚੜੇ ਤੋਂ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਹੋਈ ਹੈ,
ਤਾਂ ਪਰ ਮੇਰੇ ਬਚਨ ਸੁਨੀਜਾ,
ਇਹਦੇ ਤੇ ਮੈਂ ਆਪ ਜੀ ਨੂੰ ਦੱਸਦਾ ਹਾਂ, ਕਹਿੰਦੇ ਮੇਰੀ ਗੱਲ ਸੁਣਨਾ ਕਰੋ।
ਨੀਕੇ ਸਮਤ ਧਾਰ ਮਨ ਲੀਜਾ,
ਚੰਗੀ ਤਰ੍ਹਾਂ ਸ੍ਰੇਸ਼ਟ ਮਤ ਨੂੰ ਮਨ ਦੇ ਵਿੱਚ ਧਾਰਨ ਕਰ ਲੈਣਾ ਕਰੋ।
ਦੋਹਰਾ ਕਿਤਕ ਦਿਨ ਤੇ ਪੁਰਵਰਤੀ,
ਇਉਂ ਕਹਿੰਦੇ ਕੁਛ ਕੁ ਦਿਨਾਂ ਤੋਂ ਇਹ ਜਿਹੜੀ ਨਵੀਂ ਪ੍ਰੀਤੀ ਹੈ ਨਾ ਤੁਹਾਡੀ, ਜਿਹੜਾ ਦਿਨ ਚੜੇ ਇਸ਼ਨਾਨ ਕਰਨ ਦੀ ਚੱਲੀ ਹੋਈ ਹੈ।
ਕਰਮ ਕਾਂਡ ਕੀ ਰੀਤ।
ਇਹ ਕਰਮ ਕਾਂਡ ਦੀ ਇੱਕ ਰੀਤੀ ਹੈ, ਕਹਿੰਦੇ ਕੁਛ ਸਮੇਂ ਤੋਂ ਚੱਲੀ ਹੋਈ ਹੈ।
ਕਰਹਿ ਨਾਨ ਰਵ ਉਦੈ ਤੇ,
ਜਿਹੜਾ ਕਹਿੰਦੇ ਨਹਾਉਣੇ ਉਹ ਸੂਰਜ ਚੜੇ ਤੋਂ,
ਆਸ ਬਿਦ ਸਮਝੋ ਤੀਤ।
ਆਪਣੇ ਮਨ ਦੇ ਵਿੱਚ ਸਮਝਣਾ ਕਰ ਕਿ ਇਹ ਜਿਹੜੀਆਂ ਰੀਤੀਆਂ ਹੈ ਇਹ ਮਗਰੋਂ ਚੱਲੀਆਂ ਹਨ, ਇਹ ਤਾਂ ਸ਼ਾਸਤਰਾਂ ਦੀਆਂ ਰੀਤੀਆਂ ਨਹੀਂ ਹਨ।
ਚੌਪਈ ਜਾਮ ਜਾਮਣੀ ਮੱਜਨ ਕਰਕ,
ਜਿਹੜਾ ਭਾਈ ਪੈਰ ਰਾਤ ਰਹਿੰਦੀ ਤੂੰ ਇਸ਼ਨਾਨ ਕਰਦਾ ਹੈ,
ਸਿਮਰਹਿ ਨਾਮ ਪ੍ਰੇਮ ਔਰ ਧਰਕ,
ਔਰ ਪ੍ਰੇਮ ਨੂੰ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ ਹੈ,
ਮਹਿਮਾ ਜਾਗਣ ਵਿਚਲੀ ਰਹਿਣਾ,
ਔਰ ਗੁਰੂ ਕੇ ਪਿਆਰਿਓ ਪੈਰ ਰਾਤ ਰਹਿੰਦੀ ਤੂੰ ਜਿਹੜਾ ਜਾਗਦਾ ਹੈ,
ਨਿਗਮਾਗਮ ਭਾਖਤ ਕਹਿ ਬਹਿਣਾ।
ਇਹ ਵੇਦਾਂ ਸ਼ਾਸਤਰਾਂ ਦੇ ਵਿੱਚ ਸਾਰੇ ਗੁਰੂ ਕੇ ਪਿਆਰਿਓ ਬਚਨ ਲਿਖੇ ਹੋਏ ਹਨ, ਪੈਰ ਰਾਤ ਰਹਿੰਦੀ ਤੂੰ ਜਾਗ ਕੇ ਨਾਮ ਜਪਣ ਦੇ ਇਸ਼ਨਾਨ ਕਰਕੇ।
ਕੌਣ ਪਾਹਨ ਪੂਜਨ ਪਰਕਾਰ,
ਫੇਰ ਕਹਿੰਦੇ ਜਿਹੜਾ ਪੱਥਰ ਪੂਜਨ ਦੀ ਗੱਲ ਹੈ,
ਤੋ ਮੈਂ ਕਹੋ ਸੁਨਹੋ ਨਿਰਧਾਰ,
ਉਹ ਵੀ ਮੈਂ ਕਹਿੰਦੇ ਤੈਨੂੰ ਦੱਸਦਾ। ਇਹਦੇ ਤੇ ਵੀ ਕਹਿੰਦੇ ਆਪਣਾ ਮਨ ਦੇ ਵਿੱਚ ਨਿਸ਼ਚਾ ਕਰਨਾ ਕਰ,
ਖਾਤ ਨਾ ਪੀਤ ਨਾ ਦੇ ਉਪਦੇਸ਼ਾ,
ਨਾ ਪੱਥਰ ਕੁਝ ਖਾਂਦਾ ਨਾ ਪੀਂਦਾ ਨਾ ਕੋਈ ਉਪਦੇਸ਼ ਦਿੰਦਾ ਹੈ,
ਤਾਹੀ ਸੇਵ ਮੈਂ ਕਿਆ ਫਲ ਲੇਸਾ,
ਇਹਦੀ ਸੇਵਾ ਕਰਨੇ ਕਰਕੇ ਇਹਨੂੰ ਪੂਜਨੇ ਕਰਕੇ ਦੱਸ ਵੀ ਕੀ ਫਲ ਮਿਲੂਗਾ।
ਸਤਿਗੁਰ ਪੂਰਨ ਪਰਮ ਕਿਰਪਾਲਾ,
ਪੂਰਨ ਸਤਿਗੁਰੂ ਪਾਤਸ਼ਾਹ ਜੀ ਜੋ ਵੱਡੇ ਕਿਰਪਾਲੂ ਕਿਰਪਾ ਦੇ ਘਰ ਹਨ,
ਇਹ ਸੇਵ ਫਲ ਲਿਓ ਬਿਸਾਲਾ,
ਉਹਨਾਂ ਦੀ ਸੇਵਾ ਕਰਨੇ ਕਰਕੇ ਭਾਈ ਬਹੁਤਾ ਫਲ ਪ੍ਰਾਪਤ ਹੁੰਦਾ ਹੈ।
ਜਗਤ ਉਧਾਰਨ ਹਿਤ ਤਨ ਧਾਰਾ,
ਜਗ ਨੂੰ ਉਧਾਰਨ ਵਾਸਤੇ ਸਤਿਗੁਰੂ ਜੀ ਨੇ ਸਰੀਰ ਧਾਰਨ ਕੀਤਾ ਹੈ।
ਕਾਲ ਕੇ ਕਾਲ ਵਿਖੇ ਅਵਤਾਰ,
ਕਾਲ ਯੁਗ ਦੇ ਸਮੇਂ ਵਿੱਚ ਅਵਤਾਰ ਧਾਰਨਾ ਕੀਤਾ ਜੀਵਾਂ ਦੇ ਉਧਾਰ ਵਾਸਤੇ, ਆਪ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਕੇ ਆਏ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ,
ਵਚਨ ਸੋ ਜਿਨ ਕੇ ਭਾਨ ਸਮਾਨ,
ਜਿਉ ਗੁਰੂ ਕੇ ਪਿਆਰਿਓ ਜਿਨ੍ਹਾਂ ਦੇ ਵਚਨ ਸੂਰਜ ਦੀ ਨਿਆਈ ਹਨ,
ਤਮ ਅਗਿਆਨ ਕੀ ਮਹਮ ਨਨ,
ਔਰ ਅਨਾਨਾ ਪੁਣਾ ਦਾ ਜਿਹੜਾ ਅਗਿਆਨ ਦਾ ਹਨੇਰਾ ਨਾ, ਜਿਵੇਂ ਸੂਰਜ ਨੂੰ ਵੇਖ ਕੇ ਹਨੇਰਾ ਖਤਮ ਹੋ ਜਾਂਦਾ, ਜਿਉ ਜਿਹੜਾ ਅਗਿਆਨ ਦਾ ਘੁੱਪ ਹਨੇਰਾ ਸਾਡੇ ਹਿਰਦਿਆਂ ਦੇ ਵਿਚ ਹੈ, ਇਹ ਸਤਿਗੁਰਾਂ ਦੇ ਵਚਨ ਜਿਹੜਾ ਸੂਰਜ ਦੀ ਨਿਆਈ ਸਤਿਗੁਰੂ ਜੀ ਹਨ ਪ੍ਰਕਾਸ਼ ਕਰਦੇ, ਜਿਹੜੇ ਉਹਨਾਂ ਦੇ ਬਚਨ ਕਿਰਨਾਂ ਦੀ ਨਿਆਈ ਹੈ, ਅਗਿਆਨ ਦੇ ਹਨੇਰੇ ਨੂੰ ਖਤਮ ਕਰਨ ਵਾਲੇ ਹਨ।
ਮਾਗ ਬਿਹੰਗ ਕੋ ਜਿਨੇ ਬਤਾਵਾ,
ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਇਹ ਪੰਛੀ ਵਾਲਾ ਰਸਤਾ ਦੱਸਿਆ ਹੈ,
ਫਲ ਕੇ ਨਿਕਟ ਜਾਏ ਸੁਖ ਪਾਵਾ,
ਜਿਵੇਂ ਪੰਛੀ ਗੁਰੂ ਕੇ ਪਿਆਰਿਓ ਫਲ ਦੇ ਕੋਲ ਜਾ ਕੇ ਪ੍ਰਾਪਤ ਕਰ ਲੈਂਦਾ, ਫਲ ਪ੍ਰਾਪਤ ਕਰਦਾ ਸੁਖ ਪਾਉਂਦਾ ਹੈ।
ਮੈਂ ਸੰਗ ਕਰਨ ਸਭ ਕਰਮਾ,
ਬਾਕੀ ਜਿਹੜੇ ਹੰਗਤਾ ਮਮਤਾ ਦੇ ਸਹਿਤ ਕਾਰਜ ਕਰਨੇ ਹਨ,
ਜਾਪ ਤਾਪ ਬ੍ਰਤ ਆਦਿਕ ਜੇ ਧਰਮ,
ਜਾਪ ਕਰਨੇ ਤਾਪ ਕਰਨੇ ਤਪੱਸਿਆ ਕਰਨੀ ਵਰਤ ਰੱਖਣੇ ਜਿਹੜੇ ਧਰਮ ਦੇ ਕਰਮ ਕਾਂਡ ਹਨ, ਧਰਮ ਦੇ ਨਾਂ ਤੇ ਕੀਤੇ ਜਾਂਦੇ।
ਸੋ ਕੀਤੀ ਮਗ ਜਨ ਹੋ ਐਸੇ,
ਉਹ ਤਾਂ ਕਹਿੰਦੇ ਭਾਈ ਕੀੜੀ ਦਾ ਰਸਤੇ ਦੀ ਨਿਆਈ ਜਨ ਨਾ ਕਰੋ,
ਵਰਨ ਸੁਨਾਵਤ ਹੋ ਤੁਝ ਦੈ ਜੈਸੇ,
ਮੈਂ ਕਹਿੰਦੇ ਆਪ ਜੀ ਨੂੰ ਵਰਣਨ ਕਰਕੇ ਦੱਸਦਾ ਹਾਂ,
ਕੀਤੀ ਜਨਮ ਕਰਮ ਸ਼ੁਭ ਕਰਹੀ,
ਕਈ ਜਨਮ ਕਹਿੰਦੇ ਚੰਗੇ ਕਾਰਜ ਕਰੇ,
ਅੰਤ ਹੈ ਕਰਨ ਮੈਲ ਪੁਨ ਹਰਹੀ,
ਫਿਰ ਅੰਤ ਕਰਨ ਦੇ ਵਿੱਚ ਗੁਰੂ ਕੇ ਪਿਆਰਿਓ ਜਿਹੜੀ ਮੈਲ ਆ ਨਾ, ਇਹ ਮਲ ਵਖੇਪ ਅਵਰਨ ਆਦਿਕ ਦੀ ਤਿੰਨ ਪ੍ਰਕਾਰ ਦੀ ਮੈਲ, ਇਹ ਫੇਰ ਖਤਮ ਹੁੰਦੀ ਹੈ।
ਮਿਲੇ ਗੁਰੂ ਤਬ ਦੇ ਉਪਦੇਸ਼ਾ,
ਇਹ ਭਾਈ ਕਹਿੰਦੇ ਪੂਰਨ ਗੁਰੂ ਮਿਲੇ ਤੇ ਫੇਰ ਉਪਦੇਸ਼ ਦੇਵੇ,
ਮੋਚਹਿ ਬੰਧਨ ਜਗਤ ਕਲੇਸ਼ਾ,
ਜਿਉ ਭਾਈ ਜਗਤ ਦੇ ਬੰਧਨ ਤੇ ਜਿਹੜਾ ਪੰਜ ਪ੍ਰਕਾਰ ਦਾ ਕਲੇਸ਼ ਹੈ, ਰਾਗ ਦਵੇਸ਼ ਅਭਿਨਵੇਸ਼ ਇਤਿਆਦਿਕ, ਇਹ ਗੁਰੂ ਕੇ ਪਿਆਰਿਓ ਕੱਟਿਆ ਜਾਂਦਾ, ਅਵਿਦਿਆ ਸਮਤਾ ਆਦਿਕ,
ਆਸ ਪ੍ਰਕਾਰ ਪਹੁੰਚੇ ਤਹ ਜਾਈ,
ਇਸ ਤਰ੍ਹਾਂ ਗੁਰੂ ਕੇ ਪਿਆਰਿਓ ਪਹੁੰਚ ਜਾਂਦਾ ਉੱਥੇ ਜਾ ਕੇ,
ਫਲ ਰੂਪੀ ਜੋ ਮੁਕਤ ਸੁਣਾਈ,
ਜਿਹੜਾ ਫਲ ਰੂਪੀ ਮੁਕਤੀ ਆਪ ਜੀ ਨੂੰ ਦੱਸੀ ਹੈ ਨਾ, ਉੱਥੇ ਪਹੁੰਚ ਜਾਂਦਾ ਜੀਵ।
ਹਮੈ ਤਜਨੇ ਕੀ ਬਹੁ ਗਾਥਾ।
ਕਿਉਂ ਭਾਈ, ਹੰਗਤਾ ਮਮਤਾ ਦਾ ਤਿਆਗ ਕਰਨਾ ਇਹ ਜਿਹੜੀਆਂ ਗੱਲਾਂ ਹਨ।
ਉਚਰੀ ਮਨ ਸੁਖ ਨਿਰਿਪ ਕੇ ਸਥ।
ਕਹਿੰਦੇ ਮਨ ਨੂੰ, ਮਨ ਦੇ ਵਿੱਚੋਂ ਹੰਗਤਾ ਮਮਤਾ ਦੀ ਮੈਲ ਦੂਰ ਕਰਨ ਵਾਲੇ ਜਿਹੜੇ ਬਚਨ ਹੈ ਉਹ ਵੀ ਮਨ ਸੁਖ ਨੇ ਰਾਜੇ ਸ਼ਿਵਨਾਭ ਦੇ ਤਾਈ ਦਸਣਾ ਕੀਤੇ।
ਕਹੀ ਸ਼ਾਹੂ ਕੀ ਬਾਣੀ ਜੋਏ।
ਕਿਉਂ ਗੁਰੂ ਕੇ ਪਿਆਰਿਓ, ਜਿਹੜੀ ਬਾਦ ਤੋਂ ਸ਼ਾਹੂਕਾਰ ਦੀ ਬਾਣੀ ਜਿਹੜੀ ਸੀ, ਬਚਨ ਕਹੇ ਹੋਏ ਸਨ।
ਸਗਰੋ ਮਰਮ ਭੇਦ ਕੀ ਸੋਏ।
ਉਹ ਗੁਰੂ ਕੇ ਪਿਆਰਿਓ, ਸਾਰਾ ਜਿੰਨਾ ਭੇਦ ਸੀ ਉਹ ਸਾਰਾ ਗੁਰੂ ਕੇ ਪਿਆਰਿਓ, ਜਿਵੇਂ ਬਹੁਤਾ ਕੋਈ ਪੱਥਰ ਪੈਂਦਾ, ਇਸ ਤਰ੍ਹਾਂ ਦੇ ਬਚਨ ਭੇਦ ਕੀ ਸੋਏ, ਸਾਰਾ ਭੇਤ ਜਿੰਨੇ ਵੀ ਸਨ ਇਹ ਬਚਨ ਕੀਤੇ ਹੋਏ, ਇਹ ਸਾਰੇ ਜੋ ਸਨ ਵਿੰਨ ਗਏ ਉਸ ਦੇ ਹਿਰਦੇ ਨੂੰ।
ਕਸੀ ਤਫੰਗ ਮਾਰੀਏ ਜੈਸੇ।
ਜਿਵੇਂ ਕੋਈ ਗੁਰੂ ਕੇ ਪਿਆਰਿਓ ਨਿਸ਼ਾਨਾ ਲਾ ਕੇ, ਕੋਈ ਬੰਦੂਕ ਚਲਾ ਕੇ ਮਾਰੀ ਜਾਵੇ ਕਿਸੇ ਦੇ ਤਾਈ।
ਘਾਇਲ ਭਇਓ ਭਵਾਲੂ ਤੈਸੇ।
ਇਸ ਤਰ੍ਹਾਂ ਰਾਜਾ ਕਹਿੰਦੇ ਗੁਰੂ ਕੇ ਪਿਆਰਿਓ, ਰਾਜੇ ਦੇ ਬਚਨਾ ਰੂਪੀ ਜਦੋਂ ਨਿਸ਼ਾਨਾ ਵੱਜਿਆ ਸੋਹਣਾ ਹਿਰਦੇ ਦੇ ਵਿੱਚ, ਜਾਣੀ ਜਿਵੇਂ ਬੰਦੂਕ ਦੀ ਗੋਲੀ ਲੱਗਣੇ ਕਰਕੇ ਛੇਕ ਹੋ ਜਾਂਦਾ। ਕਿਉਂ ਗੁਰੂ ਕੇ ਪਿਆਰਿਓ, ਮਨਸੁਖ ਨਾਮੇ ਸ਼ਾਹੂਕਾਰ ਨੇ ਬਚਨ ਕਹਿ ਕੇ ਰਾਜੇ ਦਾ ਹਿਰਦਾ ਵਿੰਨ ਦਿੱਤਾ, ਔਰ ਰਾਜਾ ਜਿਹੜਾ ਸੀ ਉਹ ਗੁਰੂ ਕੇ ਪਿਆਰਿਓ ਜ਼ਖਮੀ ਹੋ ਗਿਆ। ਜਿਸ ਤਰ੍ਹਾਂ
ਛੂਛੀ ਤੁਪਕ ਘਾਉ ਨਹਿ ਕਰੇ।
ਜਿਹੜੀ ਖਾਲੀ ਬੰਦੂਕ ਚੱਲਦੀ ਹੈ ਉਹ ਗੁਰੂ ਕੇ ਪਿਆਰਿਓ ਜ਼ਖਮ ਨਹੀਂ ਕਰ ਸਕਦੀ।
ਬਿਨਾ ਕਮਾਏ ਤੋਂ ਐਸ ਉਤਰੇ।
ਜਿਹੜਾ ਬਿਨਾ ਕਮਾਏ ਤੋਂ ਕਿਸੇ ਨੂੰ ਕਹਿ ਕੇ ਸੁਣਾਉਣਾ ਇਸ ਤਰ੍ਹਾਂ ਦੀ ਗੱਲ ਹੈ, ਤੋ ਜਿਹੜਾ ਗੁਰੂ ਕੇ ਪਿਆਰਿਓ ਨਾਮ ਦੀ ਕਮਾਈ ਕਰਕੇ ਕਿਸੇ ਨੂੰ ਦੱਸਣਾ ਉਹਦਾ ਅਸਰ ਹੁੰਦਾ। ਜਿਹੜਾ ਅਵਰਹਿ ਕੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਆਇਆ ਘਰ ਕਾ ਖੇਤ। ਜਿਹੜਾ ਅਵਰ ਉਪਦੇਸ਼ ਦਾ ਹੋਰਨਾਂ ਨੂੰ ਉਪਦੇਸ਼ ਦਿੰਦਾ, ਆਪ ਉਹਦੇ ਤੇ ਗੁਰੂ ਕੇ ਪਿਆਰਿਓ ਅਮਲ ਨਹੀਂ ਕਰਦਾ, ਇਹ ਤਾਂ ਐਸੀ ਹਾਲਤ ਹੈ ਵੀ ਦੂਜੇ ਦੀ ਪੂੰਜੀ ਰੱਖਦਾ ਤੇ ਆਪਣੇ ਘਰ ਨੂੰ ਭਾਵੇਂ ਜਿਹੜਾ ਮਰਜ਼ੀ ਖਾਈ ਜਾਵੇ। ਅਵਰ ਉਪਦੇਸ਼ ਦਾ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਐਸੀ ਹਾਲਤ ਹੁੰਦੀ ਹੈ। ਤੋ ਖਾਲੀ ਨਿਸ਼ਾਨਾ ਜਿਹੜਾ ਉਹ ਕਿਸੇ ਨੂੰ ਘਾਲ ਨਹੀਂ ਕਰ ਸਕਦਾ ਹੈ।
ਗਾਡੀ ਭਰੀ ਚੱਲੇ ਜਹ ਥਾਈ।
ਗੱਡੀ ਕਹਿੰਦੇ ਭਰੀ ਹੋਵੇ ਜਿਹੜੇ ਥਾਂ ਦੀ ਲੰਘ ਜਾਵੇ।
ਤੋਰਤ ਧਰਨੀ ਕੋ ਸੋ ਜਾਈ।
ਉਹ ਗੁਰੂ ਕੇ ਪਿਆਰਿਓ ਧਰਤੀ ਨੂੰ ਤੋੜਦੀ ਜਾਂਦੀ ਹੈ।
ਸੂਛੀ ਜਾਏ ਉਪਰੇ ਪੋਲੀ।
ਜਿਹੜੀ ਗੱਡੀ ਖਾਲੀ ਹੋਵੇ ਉਹ ਖਾਲੀ ਹੁੰਦੀ ਹੈ, ਉਪਰੋਂ ਪੋਲੀ ਪੋਲੀ ਤੁਰੀ ਜਾਂਦੀ ਹੈ।
ਕਿਉਂ ਮਨ ਸੁਖ ਕੀ ਜਾਨੋ ਬੋਲੀ।
ਕਿਉਂ ਮਨ ਸੁਖ ਜਿਹੜਾ ਸੀ ਨਾ ਉਹਦੇ ਬਚਨ ਇਸ ਤਰ੍ਹਾਂ ਜਾਨਣਾ ਕਰੋ।
ਗੁਰਮੁਖ ਮਨ ਸੁਖ ਕੀ ਸ਼ੁਭ ਬਾਣੀ।
ਕਿਉਂ ਭਾਈ, ਜਿਹੜਾ ਗੁਰਮੁਖ ਸੀ ਮਨ ਸੁਖ ਦੇ ਜਿਹੜੇ ਬਚਨ ਸਨ।
ਨੀਕੇ ਨਿਰਿਪ ਕੇ ਮਨ ਮੈਂ ਮਾਨੀ।
ਕਿਉਂ ਕਹਿੰਦੇ ਚੰਗੀ ਤਰ੍ਹਾਂ ਰਾਜੇ ਨੇ ਮਨ ਦੇ ਵਿੱਚ ਮਨ ਲੈਣਾ ਕੀਤੇ।
ਗੁਣ ਬਚ ਹੋਵੇ ਸ਼ਿਵ ਨਾਭ ਅਚੰਬਾ।
ਕਰਕੇ ਰਾਜਾ ਸ਼ਿਵ ਨਾਭ ਬਚਨ ਮਨ ਸੁਖ ਦੇ ਬੜਾ ਹੈਰਾਨ ਹੋਇਆ।
ਜਾਨੀ ਮਨ ਇਹ ਕਹਿਤ ਅਦੰਬਾ।
ਕਹਿਣ ਮਨ ਦੇ ਵਿੱਚ ਸਮਝ ਲਿਆ ਵੀ ਇਹ ਕਹਿੰਦੇ ਸੱਚੀਆਂ ਗੱਲਾਂ, ਕਹਿੰਦਾ ਇਹਦੇ ਵਿੱਚ ਕਪਟ ਨਹੀਂ ਹੈ, ਕਪਟ ਤੋਂ ਰਹਿਤ ਗੱਲਾਂ ਕਰ ਰਿਹਾ ਹੈ।
ਕੋ ਮਿਲਿਓ ਗੁਰੂ ਕੋ ਪੂਰਾ।
ਇਹਨੂੰ ਕਹਿੰਦੇ ਭਾਈ ਕੋਈ ਪੂਰਾ ਗੁਰੂ ਮਿਲਿਆ ਹੈ।
ਪਾਇਓ ਗਿਆਨ ਕੀਓ ਭ੍ਰਮ ਦੂਰਾ।
ਉਹਨੇ ਗਿਆਨ ਪ੍ਰਾਪਤ ਕਰ ਲਿਆ, ਪੰਜ ਪ੍ਰਕਾਰ ਦਾ ਜਿਹੜਾ ਭਰਮ ਸੀ ਉਹ ਦੂਰ ਕਰ ਲਿਆ।
ਆਸ ਵਿਚਾਰ ਕਰ ਬੋਲਿਓ ਬਾਣੀ।
ਇਸ ਤਰ੍ਹਾਂ ਵਿਚਾਰ ਕਰਕੇ ਗੁਰੂ ਕੇ ਪਿਆਰਿਓ ਰਾਜੇ ਨੇ ਬਚਨ ਕਹੇ।
ਧੰਨ ਸ਼ਾਹੋ ਸੁਮਤੇ ਗੁਣ ਖਾਨੀ।
ਧੰਨ ਸ਼ਾਹੂ ਕਰ ਚੰਗੀ ਮਤ ਵਾਲਾ, ਭਾਈ ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈ।
ਕੌਣ ਗੁਰੂ ਤਬ ਨਾਮ ਅਲਾਵ ਹੋ।
ਦੱਸ ਭਾਈ ਤੇਰਾ ਗੁਰੂ ਕੌਣ ਹੈ, ਤੇਰੇ ਗੁਰੂ ਦਾ ਨਾਂ ਕੀ ਹੈ।
ਤਿੰਨ ਕੀ ਬਾਣੀ ਬਹੁਰ ਸੁਣਾਵ ਹੋ।
ਉਹਨਾਂ ਦੇ ਬਚਨ ਮੈਨੂੰ ਕਹਿੰਦੇ ਹੋਰ ਸੁਣਾਉਣਾ ਕਰ।
ਜਿਹ ਕਹਿ ਨਿਕਟ ਬਿਬੇਕਹਿ ਪਾਵਾ।
ਉਹਨਾਂ ਦੇ ਕੋਲ ਰਹਿ ਕੇ ਤੂੰ ਕਹਿੰਦੇ ਬਚਨ ਸੁਣ ਕੇ ਗਿਆਨ ਦੀ ਪ੍ਰਾਪਤੀ ਕੀਤੀ ਹੈ।
ਕੋ ਅਸ ਕਲਮ ਹੈ ਜਗ ਪ੍ਰਗਟਾਵਾ।
ਜਿਹੜਾ ਐਸਾ ਗੁਰੂ ਜਗ ਦੇ ਵਿੱਚ ਪ੍ਰਗਟ ਹੋਇਆ ਹੈ।
ਸੁਣ ਨਰੇਸ਼ ਕੇ ਮਨ ਸੁਖ ਬੈਨਾ।
ਭਾਈ ਰਾਜੇ ਦੇ ਵਚਨ ਸੁਣ ਕੇ ਜਿਹੜਾ ਮਨ ਸੁਖ ਸੀ,
ਕਹਿਓ ਨਾਮ ਸ੍ਰੀ ਗੁਰ ਗੁਣ ਐਨਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲਿਆ ਜੋ ਗੁਣਾਂ ਦਾ ਘਰ ਹਨ।
ਸ੍ਰੀ ਨਾਨਕ ਸਭ ਪਾਤਕ ਹਾਰੀ।
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੇਰੇ ਗੁਰੂ ਦਾ ਨਾਂ ਜੋ ਸਾਰੇ ਪਾਪਾਂ ਨੂੰ ਹਾਰੀ ਕਰਨ ਵਾਲੇ ਖਤਮ ਕਰਨ ਵਾਲੇ ਹੈ।
ਆਸ ਕਹਿ ਪ੍ਰੇਮ ਵੱਡਿਓ ਔਰ ਭਾਰੀ।
ਕਹਿ ਕੇ ਗੁਰੂ ਕੇ ਪਿਆਰਿਓ ਬੜਾ ਮਨ ਦੇ ਵਿੱਚ ਪ੍ਰੇਮ ਵੱਧ ਗਿਆ।
ਗਦ ਗਦ ਬਾਣੀ ਭੁੱਲ ਕੇ ਅੰਗਾ।
ਬਾਣੀ ਜਿਹੜੀ ਸੀ ਉਹਦੀ ਅਸਤ ਵਿਅਸਤ ਹੋ ਗਈ ਔਰ ਅੰਗ ਉਹਦੇ ਪ੍ਰਫੁੱਲਤ ਹੋ ਗਏ, ਖੁਸ਼ ਹੋ ਗਿਆ।
ਲੋਚਨ ਸ਼ਾਵਾ ਨੀਰ ਉਮੰਗਾ।
ਔਰ ਨੇਤਰਾਂ ਦੇ ਵਿੱਚੋਂ ਗੁਰੂ ਕੇ ਪਿਆਰਿਓ ਪ੍ਰੇਮ ਦਾ ਜਲ ਵਗਣ ਲੱਗ ਪਿਆ। ਰਾਜੇ ਦੇ ਮਨ ਦੇ ਵਿੱਚ ਇੰਨਾ ਵਿਰਾਗ ਆਇਆ ਸਤਿਗੁਰੂ ਦੇ ਬਚਨ ਸੁਣ ਕੇ।
ਕਿਤਕ ਕਾਲ ਮਹਿ ਧਰ ਕਰ ਧੀਰਾ।
ਕੁਝ ਸਮੇਂ ਦੇ ਵਿੱਚ ਗੁਰੂ ਕੇ ਪਿਆਰਿਓ ਰਾਜੇ ਨੇ ਧੀਰਜ ਕੀਤਾ।
ਗੁਰਬਾਣੀ ਪੜ ਗੁਣੀ ਗਹੀਰਾ।
ਗੁਰਬਾਣੀ ਪੜੀ ਸਤਿਗੁਰੂ ਜੀ ਜੋ ਗੁਣਾਂ ਦੇ ਖਜ਼ਾਨੇ ਹਨ।
ਪਰਮ ਪ੍ਰੇਮ ਭੂਪਤ ਉਪਜਾਵਾ।
ਭਾਈ ਕਹਿੰਦੇ ਬਚਨਾਂ ਦੇ ਨਾਲ ਧੀਰਜ ਦਿੱਤਾ, ਗੁਰੂ ਕੀ ਬਾਣੀ ਪੜੀ ਤੇ ਰਾਜੇ ਦੇ ਮਨ ਦੇ ਵਿੱਚ ਬਹੁਤਾ ਪ੍ਰੇਮ ਹੋ ਗਿਆ।
ਦਰਸ਼ਨ ਕਰਨ ਹੇਤ ਉਮਗਾਵਾ।
ਉਹਦੇ ਮਨ ਦੇ ਵਿੱਚ ਕਹਿੰਦੇ ਦਰਸ਼ਨ ਕਰਨ ਦਾ ਉਤਸ਼ਾਹ ਪੈਦਾ ਹੋਇਆ, ਇੱਛਾ ਪੈਦਾ ਹੋਈ ਕਿ ਮੈਂ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਂ।
ਸੁਣ ਸ੍ਰੀ ਗੁਰ ਕੋ ਬਚਨ ਅਨੁਪਾ।
ਸਤਿਗੁਰੂ ਪਾਤਸ਼ਾਹ ਜੀ ਦੀ ਉਪਮਾ ਤੋਂ ਰਹਿਤ ਬਚਨ ਸੁਣੇ, ਵਡਿਆਈ ਸੁਣੀ।
ਮਨ ਸੁਖ ਸੋ ਬੋਲਿਓ ਤਬ ਭੂਪਾ।
ਫੇਰ ਮਨ ਸੁਖ ਸ਼ਾਹੂਕਾਰ ਦੇ ਤਾਈ ਰਾਜਾ ਕਹਿਣ ਲੱਗਾ,
ਮੁਝ ਕੋ ਦਰਸ਼ਨ ਦੇਹੋ ਕਰਾਈ।
ਕਹਿੰਦੇ ਹੈ ਭਾਈ ਮੈਨੂੰ ਵੀ ਐਸੇ ਸਤਿਗੁਰੂ ਦੇ ਦਰਸ਼ਨ ਕਰਵਾ ਦੇਣਾ ਕਰੋ।
ਕਰ ਉਪਕਾਰ ਦੀਨ ਕੀ ਨਿਆਈ।
ਮੈਂ ਗਰੀਬ ਹਾਂ, ਇੱਛਾ ਪੈਸਨ ਯੁਗਤ ਹਾਂ, ਮੈਂ ਤੇਰੇ ਕੋਲ ਇਹੀ ਚਾਹਨਾ ਰੱਖਦਾ ਹਾਂ, ਕਿਰਪਾ ਕਰ ਮੇਰੇ ਤੇ ਬੜਾ ਪਰਉਪਕਾਰ ਹੋਵੇਗਾ ਤੇਰਾ ਜੇ ਗੁਰੂ ਦੇ ਦਰਸ਼ਨ ਕਰਾ ਦੇਵੇਗਾ।
ਜਿਸ ਪ੍ਰਕਾਰ ਸ੍ਰੀ ਨਾਨਕ ਪੂਰਨ।
ਜਿਸ ਤਰ੍ਹਾਂ ਸਤਿਗੁਰੂ ਨਾਨਕ ਸਾਹਿਬ ਜੀ ਪੂਰਨ ਸਤਿਗੁਰੂ ਜੀ ਹਨ।
ਮਿਲਹੇ ਉਪਾਏ ਕਰਹੋ ਸੋ ਤੂਰਨ।
ਉਹਨਾਂ ਦੇ ਮਿਲਣ ਦਾ ਕਹਿੰਦੇ ਕੋਈ ਛੇਤੀ ਯਤਨ ਕਰਨਾ ਕਰ, ਐਸਾ ਕੋਈ ਯਤਨ ਕਰ ਜਿਸ ਕਰਕੇ ਸਤਿਗੁਰੂ ਜੀ ਛੇਤੀ ਮਿਲ ਜਾਣ।
ਗਵਨੋ ਮੈਂ ਅਬ ਤੁਮਰੇ ਸੰਗਾ।
ਕਹਿੰਦਾ ਹੁਣ ਤੁਹਾਡੇ ਨਾਲ ਹੀ ਚੱਲਾਂਗਾ।
ਤਾਜ ਕਰ ਦੇਸ਼ ਰਾਜ ਸਰ ਬੰਗਾ।
ਆਪਣਾ ਦੇਸ਼ ਵੀ ਛੱਡ ਦਿਆਂਗਾ, ਆਪਣਾ ਰਾਜ ਵੀ ਛੱਡ ਦਿਆਂਗਾ ਮੈਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ।
ਤਰਕੈ ਦਰਸ਼ਨ ਭਰਮ ਮਿਟਾਵਾ।
ਆਪਣੇ ਗੁਰੂ ਦੇ ਦਰਸ਼ਨ ਕਰਕੇ ਕਹਿੰਦੇ ਭਰਮ ਜਿਹੜਾ ਮੇਰੇ ਮਨ ਦੇ ਵਿੱਚ ਭੁਲੇਖਾ ਪਿਆ ਹੋਇਆ, ਇਹ ਜਗ ਸੱਤ ਪ੍ਰਤੀਤ ਹੁੰਦਾ, ਇਹ ਭਰਮ ਨੂੰ ਦੂਰ ਕਰਾਂਗਾ।
ਲੈ ਉਪਦੇਸ਼ ਪਰਮ ਪਦ ਪਾਵਾ।
ਸਤਿਗੁਰੂ ਜੀ ਤੋਂ ਪਾਵਨ ਵਚਨ ਸੁਣ ਕੇ ਉਪਦੇਸ਼ ਲੈ ਕੇ ਕਹਿੰਦੇ ਮੈਂ ਪਰਮ ਪਦਵੀ ਮੁਕਤੀ ਨੂੰ ਪ੍ਰਾਪਤ ਕਰ ਲਵਾਂਗਾ।
ਜਿਨ ਕੇ ਬਚਨ ਚੁੱਭੇ ਮਨ ਮੇਰੇ।
ਜਿਨ੍ਹਾਂ ਦੇ ਬਚਨ ਕਹਿੰਦੇ ਤੀਰ ਵਾਂਗੂ ਮੇਰੇ ਮਨ ਦੇ ਵਿੱਚ ਚੁੱਭ ਗਏ ਹਨ।
ਸ਼ਾਂਤ ਨਾ ਆਵਤ ਬਿਨ ਅਬ ਹੇਰੇ।
ਉਹਨਾਂ ਦੇ ਦਰਸ਼ਨ ਕੀਤੇ ਤੋਂ ਬਿਨਾਂ ਮਨ ਦੇ ਵਿੱਚ ਕੋਈ ਸ਼ਾਂਤੀ ਨਹੀਂ ਆਉਂਦੀ ਹੈ।
ਬਨਜ ਨਿਕਟ ਹੈ ਤੁਮਰੇ ਜੇਤੋ।
ਜਿੰਨਾ ਭਾਈ ਤੂੰ ਸਮਾਨ ਵਪਾਰ ਕਰਨ ਵਾਸਤੇ ਲਿਆਇਆ ਹੈ, ਜਿੰਨਾ ਸਮਾਨ ਤੇਰੇ ਕੋਲ ਹੈ,
ਸੌਦਾ ਕਰੋ ਸਦਨ ਮਮ ਤੇਤੋ।
ਉਹ ਸਾਰਾ ਸੌਦਾ ਮੇਰੇ ਨਾਲ ਕਰ ਲਾ, ਮੈਂ ਸਾਰਾ ਸਮਾਨ ਹੀ ਤੇਰਾ ਰੱਖ ਦਿੰਦਾ, ਤੈਨੂੰ ਲਾਹਾ ਦੇ ਦਿੰਦਾ, ਛੇਤੀ ਤੇਰਾ ਸਮਾਨ ਸਾਰਾ ਮੈਂ ਆਪਣੇ ਕੋਲ ਰੱਖ ਲੈਂਦਾ ਹਾਂ।
ਗਮਨੋ ਪੁਨ ਨਹਿ ਬਿਲ ਮਲਗਾਵੋ।
ਪਰ ਆਪ ਜੀ ਸਾਰਾ ਸਮਾਨ ਮੈਨੂੰ ਦੇ ਕੇ ਵਾਪਸ ਚੱਲੋ, ਦੇਰ ਨਾ ਕਰੋ।
ਯਹ ਸ੍ਰੀ ਨਾਨਕ ਤਹਾਂ ਪਹੁੰਚਾਵੋ।
ਜਿੱਥੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਮੈਨੂੰ ਪਹੁੰਚਾਉਣਾ ਕਰੋ।
ਜਗਿਓ ਪ੍ਰੇਮ ਭੂਪਤ ਵੱਡ ਭਾਗੀ।
ਜੋ ਰਾਜੇ ਦੇ ਮਨ ਦੇ ਵਿੱਚ ਵੱਡੇ ਭਾਗਾਂ ਵਾਲਾ ਰਾਜਾ, ਮਨ ਦੇ ਵਿੱਚ ਗੁਰੂ ਕੇ ਪਿਆਰਿਓ ਪ੍ਰੇਮ ਜਾਗ ਪਿਆ।
ਦੇਖ ਮਨ ਸੁਖ ਬੋਲਿਓ ਅਨੁਰਾਗੀ।
ਬੜਾ ਪ੍ਰੇਮੀ ਸੀ ਮਨ ਸੁਖ, ਕਹਿੰਦੇ ਵੇਖ ਕੇ ਬਚਨ ਕੀਤੇ।
ਅਸ ਪ੍ਰਕਾਰ ਨਹਿ ਕਰਹੋ ਰਜਾਨਾ।
ਇਸ ਤਰ੍ਹਾਂ ਨਾ ਕਰ ਰਾਜੇ, ਕਹਿੰਦੇ ਜਿਸ ਤਰ੍ਹਾਂ ਤੂੰ ਚਾਹੁੰਦਾ ਹੈ।
ਤਾਜ ਕਰ ਦੇਸ਼ ਨਾ ਬਨਹਿ ਪਿਆਨਾ।
ਆਪਣਾ ਦੇਸ਼ ਛੱਡ ਕੇ ਤੇਰਾ ਜਾਣਾ ਬਣਦਾ ਨਹੀਂ ਹੈ।
ਜੇ ਤੁਮ ਚੱਲੋ ਸੰਗ ਤਹਿ ਦੇਸ਼ਾ,
ਜੇ ਤੁਸੀਂ ਮੇਰੇ ਨਾਲ ਜਾਣਾ ਚਾਹੋਗੇ ਉਸ ਦੇਸ਼ ਦੇ ਵਿੱਚ,
ਬਹੁ ਦਿਨ ਮੈਂ ਦਰਸਹਿ ਜਗਤੀਸਾ,
ਫਿਰ ਕਾਫੀ ਸਮਾਂ ਜਾਣ ਤੇ ਲੱਗ ਜਾਵੇਗਾ, ਜੱਗ ਦੇ ਮਾਲਕ ਦੇ ਦਰਸ਼ਨ ਕਾਫੀ ਸਮੇਂ ਬਾਅਦ ਹੋਣਗੇ।
ਇਹਾਂ ਪ੍ਰੇਮ ਕਰ ਚਿੱਤ ਵਹਿ ਮਨ ਮੈਂ,
ਇਸ ਤਰ੍ਹਾਂ ਕਹਿੰਦੇ ਪ੍ਰੇਮ ਕਰਕੇ ਮਨ ਦੇ ਵਿੱਚ ਚਿੱਤ ਬਣੀਆਂ ਕਰਨੀਆਂ ਕਰ,
ਦਰਸ਼ਨ ਦੇਖ ਥੋਰ ਰਨ ਦਿਰਨ ਮੈਂ,
ਥੋੜੇ ਜੇ ਦਿਨਾਂ ਦੇ ਵਿੱਚ ਹੀ ਪਾਤਸ਼ਾਹ ਜੀ ਤੈਨੂੰ ਦਰਸ਼ਨ ਕਰ ਦੇਣਗੇ ਜੇ ਤੂੰ ਪ੍ਰੇਮ ਕਰਕੇ ਚੇਤੇ ਕਰੇਗਾ।
ਸ੍ਰੀ ਨਾਨਕ ਜੀ ਅੰਤਰ ਜਾਮੀ,
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਮ ਮਨੁੱਖਾਂ ਵਾਂਗ ਦੀ ਹਨ, ਅੰਤਰ ਜਾਮੀ ਹਨ, ਅੰਦਰ ਦੀ ਜਾਣਨ ਵਾਲੇ,
ਸਰਬ ਥਾਨ ਗਿਆਤਾ ਜਗ ਸਵਾਮੀ,
ਸਾਰੇ ਥਾਵਾਂ ਦਾ ਗਿਆਤੇ ਹਨ, ਜਾਣਨ ਵਾਲੇ ਹਨ, ਮਾਲਕ ਹਨ ਦੁਨੀਆਂ ਦੇ,
ਪੂਰਨ ਪ੍ਰੇਮ ਦੇਖ ਕਰ ਤੇਰਾ,
ਭਾਈ ਕਹਿੰਦੇ ਬਹੁਤਾ ਪੂਰਾ ਪ੍ਰੇਮ ਦੇਖ ਕੇ,
ਦਰਸ਼ਨ ਦੇਹ ਆਏ ਬਿਨ ਦੇਰਾ,
ਬਿਨਾਂ ਦੇਰੀ ਤੂੰ ਆ ਕੇ ਤੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਨਗੇ,
ਕਹਿਤ ਨਿਰਿਪਤ ਪਰਖਿਓ ਕਿਸ ਭਾਤੀ,
ਕਹਿ ਕੇ ਗੁਰੂ ਕੇ ਪਿਆਰਿਓ ਕਹਿੰਦੇ ਕਹਿ ਸੁਣ ਕੇ, ਤੋ ਕਹਿੰਦਾ ਮੈਨੂੰ ਪਰਖ ਕਿਵੇਂ ਆਵੇਗੀ, ਮੈਨੂੰ ਕਿਵੇਂ ਪਤਾ ਲੱਗੇਗਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਹਨ,
ਮੁਝੇ ਬਤਾਵਹੋ ਗੋਤ ਸੋ ਜਾਤੀ,
ਮੈਨੂੰ ਉਹਨਾਂ ਦਾ ਗੋਤ ਦੱਸੋ, ਉਹਨਾਂ ਦੀ ਜਾਤ ਦੱਸੋ, ਮੈਨੂੰ ਪਤਾ ਲੱਗ ਜਾਵੇ
ਕਿਸ ਪ੍ਰਕਾਰ ਕੋ ਵੇਖ ਸਰੀਰਾ,
ਕਿਸ ਤਰ੍ਹਾਂ ਦਾ ਉਹਨਾਂ ਦੇ ਸਰੀਰ ਦਾ ਭੇਖ ਹੈ,
ਕੌਣ ਨਗਰ ਰਹਿ ਗੁਣੀ ਗਹੀਰਾ,
ਕਿਹੜੇ ਨਗਰ ਦੇ ਵਿੱਚ ਰਹਿੰਦੇ ਆ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ,
ਕੌਣ ਮਨ ਸੁਖ ਨੇ ਬਚਨ ਉਚਾਰਾ,
ਸੁਣ ਕੇ ਭਾਈ ਮਨ ਸੁਖ ਨੇ ਬਚਨ ਕੀਤਾ,
ਤਿੰਨ ਕੋ ਪਰਖਣ ਦੁਸ਼ਤਰ ਭਾਰਾ,
ਉਹਨਾਂ ਨੂੰ ਕਹਿੰਦੇ ਪਰਖਣਾ ਭਾਈ ਬੜਾ ਔਖਾ ਹੈ,
ਬੇਟੀ ਬੰਸ ਖੱਤਰੀ ਜਾਤੀ,
ਬੇਟੀਆਂ ਦੀ ਬੰਸ ਖੱਤਰੀ ਜਾਤ ਹੈ,
ਜਨਮ ਪੁਰੀ ਤਲਵੰਡੀ ਖਿਆਤੀ,
ਉਹਨਾਂ ਦਾ ਜਿਹੜਾ ਜਨਮ ਨਗਰ ਆ ਉਹ ਕਹਿੰਦੇ ਤਲਵੰਡੀ ਹੈ, ਪ੍ਰਗਟ ਹੈ,
ਕ੍ਰਿਤ ਕਰੀ ਕਾਸ਼ਪੁਰ ਸੁਲਤਾਨਾ,
ਕੁਝ ਸਮਾਂ ਕਹਿੰਦੇ ਕਰਤਾਰਪੁਰ ਸਾਹਿਬ ਦੇ ਵਿੱਚ ਰਹਿ ਕੇ ਉਹਨਾਂ ਨੇ ਕਿਰਤ ਕਮਾਈ ਕੀਤੀ,
ਆਪ ਤਜ ਦੀਨੋ ਮੋਦੀ ਖਾਨਾ,
ਹੁਣ ਕਹਿੰਦੇ ਭਾਈ ਮੋਦੀ ਖਾਨਾ ਛੱਡ ਦਿੱਤਾ ਹੈ,
ਦੇਖ ਅਤੀਤਾਂ ਕਾ ਕਰ ਵੈਸੇ,
ਕਿਉਂ ਕਹਿੰਦੇ ਭਾਈ ਅਤੀਤਾਂ ਵਾਲਾ ਵੇਖ, ਵਿਰਾਗੀਆਂ ਵਾਲਾ ਵੇਖ, ਦਰਖਤਾਂ ਵਾਲਾ ਵੇਖ ਉਹਨਾਂ ਨੇ ਧਾਰਨ ਕੀਤਾ ਹੈ,
ਮਾਂਗ ਕਰਤ ਮਾਇਕ ਨਰ ਜੈਸੇ,
ਜਿਵੇਂ ਆਮ ਮਨੁੱਖ ਮਾਇਕੀ ਮਨੁੱਖ ਕਾਰਜ ਕਰਦੇ ਆ, ਇਸ ਤਰ੍ਹਾਂ ਦੇ ਸਤਿਗੁਰੂ ਜੀ ਕੌਤਕ ਕਰ ਰਹੇ ਹਨ,
ਇਹ ਸਭ ਪਤੇ ਲੀਨ ਲਿਖ ਭੂਪਾ, ਜਿਹ ਉਰ ਜਾਗਿਓ ਪ੍ਰੇਮ ਅਨੁਪਾ, ਮਨ ਸੁਖ ਕੋ ਬੂਝੀ ਗੁਣ ਖਾਨੀ, ਲਿਖੀ ਮਨੋਹਰ ਤੇਰੀ ਗੁਰਬਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਥਾ ਦਾ ਸਮਾਂ ਸਮਾਪਤ ਹੈ। ਦਾਸ ਤੋਂ ਬੋਲਦੇ ਤੂੰ ਇੱਕ ਨਹੀਂ, ਅਨੇਕਾਂ ਪ੍ਰਕਾਰ ਦੇ ਬਚਨ ਗਲਤ ਵੱਧ ਘੱਟ ਕਹੇ ਗਏ ਹੋਣਗੇ, ਤੋ ਅਣਜਾਣ ਤੇ ਭੁੱਲਣਹਾਰ ਸਮਝ ਕੇ ਮਾਫ ਕਰਨਾ। ਅੱਗੇ ਵਾਸਤੇ ਅਸੀਸ ਦੇਣੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਇਹ ਸੇਵਾ ਬਖਸ਼ਿਸ਼ ਕੀਤੀ ਹੈ, ਇਸੇ ਤਰ੍ਹਾਂ ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।